कंचन वाले पासे कलवत चीरिया। हे मना, तू भी संत जना दी संगत कर, वेख जड़े बंदे कंचन वाले पासे लगदे ने, सोना चांदी माल धन इकट्ठा करन वाले पासे लगदे ने, ओ आरे नाल चीरे जांदे ने। भाव जो मनुख माया वाले पासे लगदे ने, ओ जिंदगी विच बड़ा दुख पाउंदे ने। इस करके फरीद कंचन वाले पासे ना लगी, कलवत नाल चीरिया जाएगा। माया पिछे ना लगी, बड़ा दुख पाएगा। शेख हयाती जग ना कोई थिर रहा, जिस आसन हम बैठे केते बैस गया। शेख हे शेखा पाव शेख फरीद, हे शेख फरीद हयाती उमर है, जग रहा जगत विच रह सकया, थिर टिक के। शेख हयाती जग ना कोई थिर रहा, जिसे आसन हम बैठे केते बैस गया। हे शेख फरीद जरा सोच, जगत विच कोई भी सदा लई हयाती नहीं भोग सकया। हे शेख फरीद कोई भी शख्स जगत विच सदा लई उम्र नहीं भोग सकया, जिस आसन हम बैठे केते बैस गया। जिस आसन जिस जगह ते हम बैठे असी बैठे हां, केते कितने ही होर बंदे बैस गया, बहके चले गए हन। शेख हयाती जग न कोई थिर रहा, जिस आसन हम बैठे केते बैस गया। हे शेख इस संसार विच सदा लई कोई उमरा भोग नहीं सकया। बुद्ध दा इस संबंधी बड़ा अमुला वचन है, सबे संघार अनिच्चा, सब कुछ अनिश्चित है अते मौत दे मुंह विच जान वाला है। सब कुछ भावमान है, बह जान वाला है और वगदा जा रहा है। सब कुछ परिवर्तनशील है, बदलन वाला है। और इस टिकाने जिथे असी हुण बैठे हां, ना जाने उस हेठां कितनियां कदियां कबरां हन। शेख हयाती जग ना कोई थिर रहा, जिस आसन हम बैठे केते बैस गया। कत्तक कूंजा चेत डाओ सावन बिजलियां, सियाले सोहंदियां पिरगल बाहणियां। कत्तक कूंजा चेत डाओ सावन बिजलियां, कत्तक दे महीने कूंजा हुंदियां हन। ए माइग्रेटरी बर्ड्स हन, कुछ समय लई माइग्रेट करके आउंदियां हन, फिर चले जांदियां हन। चेत डाओ डाओ जंगल दी अग, चेत तत्ते नू सियारी चेत दे महीने। चेत डाओ चेत दे महीने हवा करके रगड़ नाल जंगल दे वणा विच अग लग जांदी है। सावन बिजलियां, सावन दे महीने बिजलियां चमकदियां हन। ते फिर आखदे ने सियाले सोहंदियां पिर गल बाहणियां। सियाला विच जोबनवंतियां दियां बाहां अपने प्रीतम दे गले विच शोभदियां हन। ए सब कुछ अपने अपने समय सिर हुंदा तुरिया जांदा है। इस तरह भाई सब कुछ पलक लई आउंदा है, सब कुछ छिन पर आउंदा है अते फेर मिट जांदा है। इस करके फरीद तू सदा टिके रहण दे सुपने ना सजा, थिरता दे सुपने सजाएंगा ता भटकेगा। सब कुछ पल भर है, अनिश्चित है, ऐसा समझेगा ता सत नाल जुड़ेगा। पल भर दी असलियत नू वेख के प्रभु नाल जुड़ जा। कत्तक कूंजा चेत डाओ सावन बिजलियां, सियाले सोहंदियां पिरगल बाहणियां। चले चलन हार विचारा ले मनो। ਘੰਡੇ ਦਿਆਂ ਛੇ ਮਾਂ ਤੁੜਨ ਦਿਆਂ ਹਿੱਕ ਖਿਨੋ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਚੱਲੇ ਚੱਲੇ ਜਾ ਰਹੇ ਹਨ ਤੁਰੇ ਜਾ ਰਹੇ ਹਨ ਚੱਲਣ ਹਾਰ ਚਲਾਏ ਮਾਨ ਜੀਵ ਨਾਸਵੰਤ ਜੀਵ ਵਿਚਾਰਾ ਵੱਡੀ ਵਿਚਾਰ ਵਿਚਾਰਾ ਲੇ ਮਨੋ ਹੇ ਮੇਰੇ ਮਨ ਇਸ ਵੱਡੀ ਵਿਚਾਰ ਵਾਲੀ ਗੱਲ ਦੀ ਤੂੰ ਵੀ ਵਿਚਾਰ ਕਰ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਹੇ ਮੇਰੇ ਮਨ ਤੂੰ ਇਸ ਵੱਡੀ ਵਿਚਾਰ ਵਾਲੀ ਗੱਲ ਨੂੰ ਵਿਚਾਰ ਕੇ ਵੇਖ ਲੈ ਜਿਵੇਂ ਜਗਤ ਦੀ ਹਰ ਕਾਰ ਆਪੋ ਆਪਣੇ ਸਮੇਂ ਹੋ ਕੇ ਤੁਰੀ ਜਾ ਰਹੀ ਹੈ ਇਵੇਂ ਹੀ ਤੁਰ ਜਾਣ ਵਾਲੇ ਜੀਵ ਵੀ ਆਪਣਾ ਆਪਣਾ ਸਮਾਂ ਪੂਰਾ ਕਰਕੇ ਜਾ ਰਹੇ ਹਨ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਚਲਦੀ ਹੋਈ ਹਾਲਤ ਹੈ ਚੱਲ ਹੀ ਰਹੇ ਹਾਂ ਮੌਤ ਦੇ ਵੱਲ ਜਨਮ ਦੇ ਨਾਲ ਹੀ ਮਨੁੱਖ ਮੌਤ ਦੇ ਵੱਲ ਤੁਰ ਪੈਂਦਾ ਹੈ ਸੰਸਾਰ ਮੰਜ਼ਿਲ ਨਹੀਂ ਹੈ ਇਸ ਲਈ ਇਹ ਠਹਿਰਨ ਦੀ ਥਾਂ ਨਹੀਂ ਹੈ ਇੱਥੇ ਤਾਂ ਜਿਵੇਂ ਇੱਕ ਲੰਬੀ ਰਾਤ ਕੱਟ ਕੇ ਅਸਾਂ ਅੱਗੇ ਤੁਰ ਪੈਣਾ ਹੈ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ ਕੰਡੇ ਦਿਆਂ ਛੇ ਮਾਂ ਤੁੜਨ ਦਿਆਂ ਹਿੱਕ ਖਿਨੋ ਗੰਡੇ ਦਿਆਂ ਘੜੇ ਦਿਆਂ ਬਣਦਿਆਂ ਛੇ ਮਾਂ ਛੇ ਮਹੀਨੇ ਤੁੜਦਿਆਂ ਟੁੱਟਦਿਆਂ ਹਿੱਕ ਖਿਨੋ ਇੱਕ ਪਲ ਕੰਡੇ ਦਿਆਂ ਛੇ ਮਾਂ ਤੁੜੇ ਦਿਆਂ ਹਿੱਕ ਖਿਨੋ ਅਰ ਹੇ ਫਰੀਦ ਵੇਖ ਕਈ ਵਾਰ ਚੀਜ਼ ਬਣਦਿਆਂ ਤਾਂ ਬੜੀ ਦੇਰ ਲੱਗਦੀ ਹੈ ਪਰ ਟੁੱਟਣ ਲੱਗਿਆਂ ਤਾਂ ਪਲ ਵੀ ਨਹੀਂ ਲੱਗਦਾ ਵਿਨਾਸ਼ ਹੁੰਦਿਆਂ ਜ਼ਰਾ ਦੇਰ ਨਹੀਂ ਲੱਗਦੀ ਤਿਵੇਂ ਹੀ ਵੇਖ ਮਨੁੱਖਾ ਸਰੀਰ ਬਣਦਿਆਂ ਤਾਂ 6 ਮਹੀਨੇ ਲੱਗ ਜਾਂਦੇ ਹਨ ਪਰ ਜਦੋਂ ਇਹ ਸਰੀਰ ਭਾਂਡਾ ਟੁੱਟਦਾ ਹੈ ਤਦੋਂ ਕੋਈ ਦੇਰ ਨਹੀਂ ਲੱਗਦੀ ਸਮਾਪਤੀ ਝੱਟ ਹੈ ਤੋ ਹੇ ਫਰੀਦ ਚੇਤੇ ਰੱਖੀ ਤੇਰਾ ਸਰੀਰ ਭਾਂਡਾ ਟੁੱਟਦਿਆਂ ਵੀ ਦੇਰ ਨਹੀਂ ਲੱਗਣੀ ਇਸ ਲਈ ਇਸ ਭਾਂਡੇ ਦਾ ਲਾਹਾ ਲੈ ਲੈ ਜ਼ਿਮੀ ਪੁੱਛੇ ਅਸਮਾ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ ਆਖਰੀ ਪੰਕਤੀਆਂ ਹਨ ਜ਼ਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ ਜ਼ਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਖੇਵਟ ਮਲਾ ਉਹ ਬਾਈ ਕਿਹੜੇ ਮਲਾ ਆਪਣੇ ਆਪ ਵਿੱਚ ਜੋ ਜਗਤ ਦੇ ਮਲਾ ਬਣੀ ਬੈਠੇ ਹਨ ਸੈਲਫ ਪ੍ਰੋਕਲੇਮਡ ਗੁਰੂਜ਼ ਆਪਣੇ ਆਪ ਨੂੰ ਗੁਰੂ ਮੰਨ ਲੈਣ ਵਾਲੇ ਮਲਾ ਬਿਨਾਂ ਗਿਆਨ ਦੀ ਪ੍ਰਾਪਤੀ ਦੇ ਜੋ ਗੁਰੂ ਬਣ ਬੈਠੇ ਉਹ ਮਲਾ ਝੂਠੇ ਗੁਰੂ ਫਰੇਬੀ ਗੁਰੂ ਕਿਨ ਗਏ ਕਿੱਧਰ ਗਏ ਕਿਸ ਰਾਹ ਗਏ ਉਹਨਾਂ ਦਾ ਕੀ ਬਣਿਆ ਉਹਨਾਂ ਦਾ ਕੀ ਹਾਲ ਹੋਇਆ ਮੌਤ ਪਿੱਛੋਂ ਉਹਨਾਂ ਦਾ ਕੀ ਹਾਲ ਹੋਇਆ ਸਿਮੀ ਪੁੱਛੇ ਅਸਮਾਨ ਫਰੀਦਾ ਖੇਵਟ ਕਿਨ ਗਏ ਹੇ ਫਰੀਦ ਜ਼ਮੀਨ ਆਕਾਸ਼ ਨੂੰ ਸਵਾਲ ਕਰ ਰਹੀ ਹੈ ਪੁੱਛ ਰਹੀ ਹੈ ਕੀ ਪੁੱਛ ਰਹੀ ਹੈ ਉਹ ਸਭ ਫਰੇਬੀ ਧੋਖੇਬਾਜ਼ ਗੁਰੂ ਮੌਤ ਪਿੱਛੋਂ ਇਹ ਸੰਸਾਰ ਛੱਡ ਕੇ ਕਿੱਧਰ ਨੂੰ ਗਏ ਉਹਨਾਂ ਦਾ ਕੀ ਬਣਿਆ ਉਹਨਾਂ ਨਾਲ ਕੀ ਬੀਤੀ ਤਾਂ ਆਕਾਸ਼ ਜਵਾਬ ਦਿੰਦਾ ਹੈ ਅਤੇ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਸਭੇ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ ਜਾਲਣ ਸਾੜ ਦਿੱਤੇ ਜਾਣਾ ਗੋਰ ਕਬਰ ਗੋਰਾਂ ਨਾਲ ਕਬਰਾਂ ਵਿੱਚ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ ਉਲਾਮੇ ਜੀ ਸਹੇ ਉਲਾਮੇ ਤੋਂ ਭਾਵ ਹੈ ਸਜ਼ਾ ਉਲਾਮੇ ਜੀ ਸਹੇ ਉਹਨਾਂ ਦੀਆਂ ਜਿੰਦਾਂ ਸਜ਼ਾ ਭੁਗਤ ਰਹੀਆਂ ਨੇ ਸਹੇ ਸਹਾਰ ਰਹੀ ਹੈ ਭੁਗਤ ਰਹੀ ਹੈ ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਹੇ ਫਰੀਦ, ਆਕਾਸ਼ ਇਸ ਗੱਲ ਦੀ ਉਗਾਹੀ ਭਰਦਾ ਹੈ ਕਿ ਸਰੀਰ ਤਾਂ ਉਹਨਾਂ ਦੇ ਵੀ ਆਮ ਸੰਸਾਰੀਆਂ ਵਾਂਗੂ ਜਾਂ ਜਲਾ ਦਿੱਤੇ ਗਏ ਜਾਂ ਫਿਰ ਕਬਰਾਂ ਵਿੱਚ ਪਏ ਗੜ ਰਹੇ ਨੇ, ਪਰ ਜਿੰਦਾ ਉਹਨਾਂ ਦੀਆਂ ਆਪਣੀਆਂ ਕਰਨੀਆਂ ਅਨੁਸਾਰ ਸਜ਼ਾ ਭੁਗਤ ਰਹੀਆਂ ਹਨ। ਉਹਨਾਂ ਦੀਆਂ ਰੂਹਾਂ ਆਪਣੇ ਕਰਮਾਂ ਦੇ ਨਤੀਜੇ ਦੇ ਤੌਰ ਤੇ ਦੁੱਖ ਸੁੱਖ ਭੋਗ ਰਹੀਆਂ ਹਨ। ਭਾਵ ਹੈ ਪੇਖੀ ਗੁਰੂਆਂ ਦੀਆਂ ਰੂਹਾਂ ਦੂਜਿਆਂ ਜੀਵਾਂ ਨੂੰ ਗੁੰਮਰਾਹ ਕਰਨ ਦੀ ਸਜ਼ਾ ਭੁਗਤ ਰਹੀਆਂ ਹਨ। ਜ਼ਮੀਨ ਪੁੱਛੈ ਅਸਮਾਨ, ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਬੋਲੈ ਸ਼ੇਖ ਫਰੀਦ ਪਿਆਰੇ ਅੱਲਹ ਲੱਗੇ, ਇਹ ਤਨ ਹੋਸੀ ਖਾ ਨਿਮਾਣੀ ਗੌਰ ਕਰੇ। ਆਜ ਮਿਲਾਵਾ ਸ਼ੇਖ ਫਰੀਦ, ਤਾਕਮ ਕੂੰਜੜੀਆਂ ਮਨੋ ਮਚੰਦੜੀਆਂ ਰਹਾਓ, ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ, ਝੂਠੀ ਦੁਨੀਆ ਲੱਗ ਨਾ ਆਪ ਵੰਜਾਈਐ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ, ਛੈਲ ਲੰਘੰਦੇ ਪਾਰ ਗੋਰੀ ਮਨ ਤੀਰਿਆ, ਕੰਚਨ ਵੰਨੇ ਪਾਸੇ ਕਲਬਤ ਚੀਰਿਆ। ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਕੱਤਕ ਕੂੰਜਾਂ ਚੇਤ ਡਾਓ, ਸਾਵਣ ਬਿਜਲੀਆਂ ਸਿਆਲੇ ਸੋਹੰਦੀਆਂ, ਪਿਰਗਲ ਬਾਹਣੀਆਂ ਚੱਲੇ ਚੱਲਣ ਹਾਰ ਵਿਚਾਰਾ ਲੇ ਮਨੋ, ਗੰਢੇਂਦਿਆਂ ਛੇ ਮਾਂ ਤੁੜਦਿਆਂ ਹਿੱਕ ਖਿਨੋ। ਜ਼ਮੀਂ ਪੁੱਛੈ ਅਸਮਾਨ, ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾਂ ਨਾਲ ਉਲਾਮੇ ਜੀ ਸਹੇ। ਸ਼ੇਖ ਫਰੀਦ ਜੀ ਦਾ ਇਹ ਤੀਸਰਾ ਸ਼ਬਦ, ਜਿਸ ਦੀ ਵਿਆਖਿਆ ਆਪਾਂ ਆਰੰਭ ਕਰਨ ਲੱਗੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 794 ਤੇ ਹੈ। ਆਓ ਪਹਿਲਾਂ ਸ਼ਬਦ ਦਾ ਪਾਠ ਸਰਵਣ ਕਰੀਏ। ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਤਪ ਤਪ ਲੋਹ ਲੋਹ ਹਾਥ ਮਰੋਰੂੰ, ਬਾਵਲ ਹੋਈ ਸੋ ਸ਼ਹ ਲੋਰੂੰ, ਤੈਂ ਸ਼ਹਿ ਮਨ ਮੈਂ ਕੀ ਆ ਰੋਸ, ਮੁਝ ਅਵਗਨ ਸ਼ਹਿ ਨਾਹੀ ਦੋਸ਼, ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੈ ਪਛਤਾਨੀ ਰਹਾਓ। ਕਾਲੀ ਕੋਇਲ ਤੂੰ ਕਿਤਗੁਨ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰ ਹੈ ਜਾਲੀ, ਪਿਰ ਹੈ ਬਿਹੂਨ ਕਤੈ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ, ਵਿਧਣ ਖੂਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ, ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ, ਉਸ ਉੱਪਰ ਹੈ ਮਾਰਗ ਮੇਰਾ, ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਤਪ ਤਪ ਲੋਹ ਲੋਹ ਹਾਥ ਮਰੋਰੂੰ, ਤਪ 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 ਕੇ ਖਪ ਖਪ ਕੇ, ਲੋਹ ਲੋਹ ਲੁਛ ਲੁਛ ਕੇ, ਲੂ ਹੋ ਹੋ ਕੇ, ਤੜਫ ਤੜਫ ਕੇ, ਹਾਥ ਮਰੋਰੂੰ ਹੱਥ ਮਲਦੀ ਹਾਂ, ਤਪ ਤਪ ਲੋਹ ਲੋਹ ਹਾਥ ਮਰੋਰੂੰ। ਹੇ ਮੇਰੇ ਮਾਲਕ ਜੀਓ, ਕਿਉਂਕਿ ਮੈਂ ਤੁਸਾਂ ਦੀ ਕਦਰ ਨਹੀਂ ਜਾਣੀ, ਇਸ ਲਈ ਹੁਣ ਮੈਂ ਬੜੀ ਦੁਖੀ ਹੋ ਹੋ ਕੇ, ਬੜੀ ਤੜਫ ਤੜਫ ਕੇ ਹੱਥ ਮਲ ਰਹੀ ਹਾਂ। ਬਾਵਲ ਹੋਏ ਸੋ ਸ਼ਾਹ ਲੋਰੋ, ਬਾਵਲ ਹੋਏ ਬਾਵਰੀ ਹੋ ਕੇ, ਕੌਲੀ ਹੋ ਕੇ, ਚੱਲੀ ਹੋ ਕੇ, ਸੋ ਸ਼ਾਹ ਉਸ ਮਾਲਕ ਪਤੀ ਨੂੰ ਲੋਰੋਂ ਢੂੰਡਦੀ ਹਾਂ। ਬਾਵਲ ਹੋਈ ਸੋ ਸ਼ਾਹ ਲੋਰੋਂ, ਚੱਲੀ ਹੋ ਕੇ ਹੁਣ ਮੈਂ ਉਸ ਮਾਲਕ ਪਤੀ ਨੂੰ ਲੱਭਦੀ ਫਿਰਦੀ ਹਾਂ। ਤਪ ਤਪ ਲੋਹ ਲੋਹ ਹਾਥ ਮਰੋਰੋਂ, ਬਾਵਲ ਹੋਈ ਸੋ ਸ਼ਾਹ ਲੋਰੋਂ। ਸਾਰੀ ਉਮਰਾਂ ਹੁਣ ਤੱਕ ਹੇ ਮਾਲਕ ਜੀਓ ਤੂੰ ਸਾਨੂੰ ਵਿਸਾਰੀ ਰੱਖਿਆ, ਤੁਹਾਡੀ ਕਦਰ ਹੀ ਨਾ ਜਾਣੀ। ਤੁਸਾਂ ਦੇ ਵਿਛੋੜੇ ਕਾਰਨ ਹੁਣ ਮੈਂ ਬੜੀ ਦੁਖੀ ਹਾਂ ਅਤੇ ਤੜਪ ਤੜਪ ਕੇ ਗਵਾਏ ਹੋਏ ਬੀਤ ਗਏ ਸਮੇਂ ਕਾਰਨ ਹੱਥ ਮਲ ਰਹੀ ਹਾਂ ਅਤੇ ਪਛਤਾ ਰਹੀ ਹਾਂ। ਤੈਂ ਸ਼ਹਿ ਮਨ ਮੈਂ ਕੀ ਆ ਰੋਸ, ਮੁਝ ਅਵਗਣ ਸ਼ਹਿ ਨਾਹੀ ਦੋਸ਼। ਤੈਂ ਸ਼ਹਿ, ਸ਼ਹਿ ਵਿੱਚ ਹਾਹੇ ਨੂੰ ਸਿਆਰੀ ਹੈ। ਤੈਂ ਸ਼ਹਿ ਤੂੰ ਸ਼ਾਹ ਨੇ, ਮਨ ਮੈਂ ਆਪਣੇ ਮਨ ਵਿੱਚ ਕੀ ਆ ਰੋਸ, ਮੇਰੇ ਨਾਲ ਰੋਸ ਕੀਤਾ ਹੈ। ਤੈਂ ਸ਼ਹਿ ਮਨ ਮੈਂ ਕੀ ਆ ਰੋਸ, ਬੇਸ਼ੱਕ ਹੇ ਮਾਲਕ ਜੀਓ ਤੁਸੀਂ ਆਪਣੇ ਮਨ ਵਿੱਚ ਮੇਰੇ ਪ੍ਰਤੀ ਸ਼ਾਇਦ ਰੋਸ ਕੀਤਾ ਹੈ। ਮੁਝ ਅਵਗਣ ਸ਼ਹਿ ਨਾਹੀ ਦੋਸ਼, ਮੁਝ ਅਵਗਣ, ਅਵਗਣ ਮੇਰਾ ਹੈ, ਗਲਤੀ ਤਾਂ ਮੇਰੀ ਹੀ ਹੈ, ਗੁਨਾਹ ਮੇਰਾ ਹੀ ਹੈ। ਸ਼ਹਿ ਨਾਹੀ ਦੋਸ਼, ਹੇ ਮਾਲਕ ਜੀਓ ਜੇ ਤੁਸੀਂ ਮੇਰੇ ਪ੍ਰਤੀ ਗੁੱਸਾ ਕੀਤਾ ਹੈ, ਰੋਸ ਕੀਤਾ ਹੈ, ਇਸ ਵਿੱਚ ਤੁਸਾਂ ਦਾ ਦੋਸ਼ ਨਹੀਂ, ਸ਼ਹਿ ਨਾਹੀ ਦੋਸ਼, ਇਸ ਵਿੱਚ ਸ਼ਾਹ ਦਾ ਦੋਸ਼ ਨਹੀਂ, ਮਾਲਕ ਪ੍ਰਭੂ ਦਾ ਦੋਸ਼ ਨਹੀਂ। ਤੈਂ ਸ਼ਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸ਼ਹਿ ਨਾਹੀ ਦੋਸ਼। ਹੇ ਪ੍ਰਭੂ ਜੀਓ, ਮੇਰੀ ਇਸ ਭੈੜੀ ਹਾਲਤ ਬਾਰੇ ਤੁਹਾਡਾ ਕੋਈ ਦੋਸ਼ ਨਹੀਂ ਹੈ। ਜੇ ਅੱਜ ਮੇਰੀ ਇਹ ਭੈੜੀ ਹਾਲਤ ਹੈ ਤਾਂ ਇਸਦਾ ਜ਼ਿੰਮੇਵਾਰ ਮੈਂ ਹਾਂ, ਕਿਉਂਕਿ ਔਗਣ ਤਾਂ ਮੇਰੇ ਵਿੱਚ ਸਨ। ਤਾਂ ਸ਼ਾਇਦ ਤੁਸੀਂ ਆਪਣੇ ਮਨ ਵਿੱਚ ਮੇਰੇ ਨਾਲ ਰੋਸ ਕੀਤਾ ਹੈ। ਬਾਵਲ ਹੋ ਕੇ ਮੈਂ ਢੂੰਡ ਰਹੀ ਹਾਂ ਅਤੇ ਤੂੰ ਮਿਲ ਨਹੀਂ ਰਿਹਾ, ਸ਼ਾਇਦ ਤੂੰ ਆਪਣੇ ਮਨ ਵਿੱਚ ਮੇਰੇ ਨਾਲ ਰੋਸ ਕੀਤਾ ਹੈ। ਤੈਂ ਸ਼ਹਿ ਮਨ ਮੈਂ ਕੀਆ ਰੋਸ, ਮੁਝ ਅਵਗਨ ਸ਼ਹਿ ਨਾਹੀ ਦੋਸ਼। ਪਿਆਰੇ, ਤੂੰ ਆਪਣੇ ਮਨ ਵਿੱਚ ਮੇਰੇ ਨਾਲ ਰੁੱਸ ਗਿਆ ਹੈ, ਸੋ ਇਸ ਵਿੱਚ ਕਸੂਰ ਤਾਂ ਮੇਰਾ ਹੀ ਹੈ, ਤੇਰਾ ਨਹੀਂ। ਤੂੰ ਮੇਰੇ ਨਾਲ ਰੁੱਸਿਆ ਹੈ, ਇਹ ਗੱਲ ਪੱਕੀ ਹੈ, ਨਹੀਂ ਤਾਂ ਹੁਣ ਤਾਂ ਹੀ ਤੂੰ ਮਿਲ ਜਾਂਦਾ। ਲੇਕਿਨ ਇਹ ਗੱਲ ਵੀ ਪੱਕੀ ਹੈ ਕਿ ਤੂੰ ਰੁੱਸਿਆ ਹੋਏਗਾ ਮੇਰੇ ਹੀ ਕਿਸੇ ਔਗਣ ਦੇ ਕਾਰਨ, ਕਿਉਂਕਿ ਤੂੰ ਤਾਂ ਰੁੱਸਣਾ ਜਾਣਦਾ ਹੀ ਨਹੀਂ, ਰੁੱਸਣਾ ਤੇਰਾ ਸੁਭਾਅ ਨਹੀਂ। ਭਗਤ ਦਾ ਮਨ ਹੈ ਕੁਛ ਐਸੀ ਹਾਲਤ ਵਿੱਚ, ਤੁਸੀਂ ਜ਼ਰਾ ਕੁ ਸਮਝਣ ਦੀ ਕੋਸ਼ਿਸ਼ ਕਰੋ। ਭਗਤ ਮਹਿਸੂਸ ਕਰ ਰਿਹਾ ਹੈ ਕਿ ਮੈਂ ਪੁਕਾਰ ਰਿਹਾ ਹਾਂ, ਮੈਂ ਆਪਣੇ ਦਰ ਦਰਵਾਜ਼ੇ ਖੁੱਲ੍ਹੇ ਰੱਖ ਛੱਡੇ ਹਨ, ਪਰ ਤੂੰ ਆਉਂਦਾ ਨਹੀਂ। ਦਰਵਾਜ਼ਾ ਖੜਕਦਾ ਹੈ, ਭੱਜਿਆ ਭੱਜਿਆ ਦਰਵਾਜ਼ੇ ਤੇ ਆਉਂਦਾ ਹਾਂ, ਪਾਉਂਦਾ ਹਾਂ, ਦਰ ਤਾਂ ਖਾਲੀ ਹੈ, ਸ਼ਾਇਦ ਹਵਾ ਨੇ ਹੀ ਦਰਵਾਜ਼ੇ ਖੜਕਾ ਦਿੱਤੇ ਸਨ। ਸੁੱਤਾ ਪਿਆ ਅੱਧੀ ਰਾਤ ਜਾਗ ਪੈਂਦਾ ਹਾਂ, ਲੱਗਦਾ ਹੈ ਕੋਈ ਆਇਆ ਹੈ, ਬਾਹਰ ਜਾ ਕੇ ਵੇਖਦਾ ਹਾਂ ਕੁਛ ਵੀ ਨਹੀਂ, ਸੁੱਕੇ ਪੱਤੇ ਹਵਾ ਵਿੱਚ ਉੱਡ ਰਹੇ ਸਨ। ਕਿੰਨੀ ਵਾਰੀ ਤੇਰੇ ਆਉਣ ਦਾ ਧੋਖਾ ਹੋਇਆ, ਕਿੰਨੀ ਵਾਰੀ ਤੇਰੀ ਪੈੜ ਚਾਲ ਦਾ ਧੋਖਾ ਹੋਇਆ, ਪਰ ਤੂੰ ਨਹੀਂ ਆਇਆ। ਜ਼ਰੂਰ ਹੀ ਰੁਸਿਆ ਹੈ ਤੂੰ ਮੇਰੇ ਨਾਲ, ਅੱਖਾਂ ਵਿਛਾ ਦਿੱਤੀਆਂ ਨੇ ਤੇਰੇ ਰਾਹ ਤੇ, ਨਾ ਨੀਂਦ ਹੈ ਨਾ ਚੈਨ ਹੈ, ਜੁਰ ਗ੍ਰਸਤੀ ਕਾਰਨ ਮੇਰਾ ਰੋਮ ਰੋਮ ਅੰਗ ਅੰਗ ਤਪ ਰਿਹਾ ਹੈ। ਜ਼ਰੂਰ ਹੀ ਤੂੰ ਰੁਸਿਆ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ, ਨਹੀਂ ਤਾਂ ਤੂੰ ਆ ਹੀ ਗਿਆ ਹੁੰਦਾ। ਤੇਰੇ ਨਾ ਆਉਣ ਵਿੱਚ ਮੇਰਾ ਹੀ ਕਸੂਰ ਸੀ, ਤੇਰਾ ਨਹੀਂ। ਮੈਂ ਹੀ ਤੈਨੂੰ ਰੁਸਾ ਦਿੱਤਾ ਹੈ, ਮੈਂ ਹੀ ਅਜਿਹਾ ਗਲਤ ਟੁੱਟਦਾ ਰਿਹਾ ਹਾਂ ਜਨਮਾਂ ਜਨਮਾਂ ਤੋਂ। ਮੈਂ ਹੀ ਇਹੋ ਜਿਹੇ ਗਲਤ ਉਪਾਅ ਕੀਤੇ ਹਨ ਜਿਸ ਕਰਕੇ ਦੂਰੀ ਹੈ। ਮੈਂ ਹੀ ਤੇਰੇ ਵੱਲ ਪਿੱਠ ਕਰੀ ਰੱਖੀ, ਮੈਂ ਹੀ ਵਿਚਕਾਰ ਕੰਧਾਂ ਖੜੀਆਂ ਕੀਤੀਆਂ ਸਨ। ਤੂੰ ਜਿੰਨੇ ਸਨਮੁਖ ਹੋਣ ਦੇ ਉਪਾਅ ਮੇਰੇ ਲਈ ਬਣਾਏ, ਮੈਂ ਸਭੇ ਗਵਾਏ। ਤੂੰ ਮੌਕੇ ਪੈਦਾ ਕਰਦਾ ਰਿਹਾ, ਮੈਂ ਗਵਾਉਂਦਾ ਰਿਹਾ। ਜਿੰਨੇ ਬੇਮੁਖ ਹੋਣ ਦੇ ਰਾਹ ਸਨ ਉਹ ਸਭੇ ਮੈਂ ਫੜੇ। ਜਾਣਦਾ ਹਾਂ ਅੱਜ ਇਹ ਕਹਿਣਾ ਠੀਕ ਨਹੀਂ ਕਿ ਤੂੰ ਰੁੱਸ ਗਿਆ ਹੈ, ਕਿਉਂਕਿ ਰੁੱਸਣਾ ਤੇਰਾ ਗੁਣ ਨਹੀਂ, ਰੁੱਸਣਾ ਤੇਰਾ ਧਰਮ ਨਹੀਂ। ਤੈਨੂੰ ਮੈਂ ਹੀ ਰੁਸਾਇਆ, ਤੂੰ ਤਾਂ ਕਦੇ ਦਾ ਆ ਗਿਆ ਹੁੰਦਾ। ਮੇਰੇ ਹੀ ਵਿਹਾਰ ਨੇ ਪਰਦੇ ਬਣਾਏ, ਦੀਵਾਰਾਂ ਖੜੀਆਂ ਕੀਤੀਆਂ। ਤੈਂ ਸ਼ਹਿ ਮਨ ਮੈਂ ਕੀ ਆ ਰੋਸ, ਮੁਝ ਅਵਗਣ ਸ਼ਹਿ ਨਾਹੀ ਦੋਸ਼। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਬਨ ਖੋਏ ਪਾਛੈ ਪਛਤਾਨੀ। ਸਾਰ ਕਦਰ, ਸਾਰ ਨਾ ਜਾਣੀ, ਕਦਰ ਨਾ ਕੀਤੀ, ਬਾਤ ਨਾ ਪੁੱਛੀ। ਤੈਂ ਸਾਹਿਬ ਕੀ ਮੈਂ ਸਾਰ ਨਾ ਜਾਣੀ। ਹੇ ਮੇਰੇ ਮਾਲਕ ਜੀਓ, ਮੈਂ ਤੁਸਾਂ ਦੀ ਕਦਰ ਨਾ ਜਾਤੀ, ਜੋਬਨ ਖੋਏ ਪਾਛੈ ਪਛਤਾਨੀ। ਹੁਣ ਜਦੋਂ ਜਵਾਨੀ ਦਾ ਵੇਲਾ ਬੀਤ ਚੁੱਕਾ ਹੈ, ਹੁਣ ਜਦੋਂ ਜਵਾਨੀ ਗਵਾ ਲਈ ਹੈ, ਮੈਂ ਪਛਤਾ ਰਹੀ ਹਾਂ। ਸਾਧ ਸੰਗਤ ਜੀਓ, ਜਿਨ੍ਹਾਂ ਜਿਨ੍ਹਾਂ ਨੇ ਜਵਾਨੀ ਗਵਾਈ ਉਹ ਸਾਰੇ ਹੀ ਅੰਤ ਨੂੰ ਪਛਤਾਏ। ਜਵਾਨੀ ਬਲ ਅਤੇ ਤਾਕਤ ਵਾਲੀ ਅਵਸਥਾ ਹੁੰਦੀ ਹੈ। ਇਹ ਬਲ ਇਹ ਤਾਣ ਬੰਦਗੀ ਵਿੱਚ ਲੱਗਣਾ ਚਾਹੀਦਾ ਸੀ, ਪਰ ਇਹ ਲੱਗਿਆ ਵਿਅਰਥ ਦੀ ਕਮਾਈ ਵਿੱਚ। ਹੁਣ ਜਦੋਂ ਸਾਰਾ ਜਵਾਰ ਸਾਰਾ ਤਾਣ ਸਾਰਾ ਬਲ ਉਤਰ ਗਿਆ ਹੈ, ਹੁਣ ਜਦ ਨਿਰਬਲਤਾ ਛਾ ਗਈ ਹੈ, ਤਦ ਪੂਜਾ ਪ੍ਰਾਰਥਨਾ ਦਾ ਖਿਆਲ ਆਇਆ। ਜਦੋਂ ਤੱਕ ਜਵਾਨੀ ਸੀ ਸੰਸਾਰ ਵੱਲ ਦੌੜੇ, ਬਾਜ਼ਾਰ ਵੱਲ ਦੌੜੇ, ਹੁਣ ਜਦੋਂ ਬੁਢੇਪਾ ਆਇਆ ਮੰਦਰਾਂ ਗੁਰਦੁਆਰਿਆਂ ਵੱਲ ਦੌੜੇ। ਸ਼ਕਤੀ ਨੂੰ ਸੰਸਾਰ ਵੱਲ ਲਾਇਆ, ਅਸ਼ਕਤੀ ਨੂੰ ਪਰਮਾਤਮਾ ਵੱਲ। ਹੁਣ ਜਦੋਂ ਥੱਕ ਗਏ ਹਾਂ, ਅੰਗਾਂ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਹੈ, ਤਦ ਆਖਿਆ ਅੱਛਾ ਪਰਮਾਤਮਾ ਹੁਣ ਤੂੰ ਹੀ ਸਹੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ, ਹੇ ਕਾਲੀ ਕੋਇਲ, ਮੈਂ ਤਾਂ ਭਲਾ ਆਪਣੇ ਕਰਮਾਂ ਦੀ ਮਾਰੀ ਦੁਖੀ ਹਾਂ, ਮੈਂ ਤਾਂ ਆਪਣੇ ਗੁਨਾਹਾਂ ਤੇ ਪਾਪਾਂ ਕਰਕੇ ਕਾਲੀ ਹਾਂ, ਭਲਾ ਤੂੰ ਕਿਉਂ ਕਾਲੀ ਹੈ, ਤੂੰ ਕਿਵੇਂ ਕਾਲੀ ਹੋ ਗਈ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਮੈਂ ਕੋਇਲ ਨੂੰ ਪੁੱਛਦੀ ਫਿਰਦੀ ਹਾਂ, ਹੇ ਕਾਲੀ ਕੋਇਲ, ਮੈਂ ਤਾਂ ਭਲਾ ਆਪਣੇ ਕਰਮਾਂ ਦੀ ਮਾਰੀ ਦੁਖੀ ਸਾਂ, ਮੈਂ ਤਾਂ ਆਪਣੇ ਗੁਨਾਹਾਂ ਤੇ ਪਾਪਾਂ ਕਰਕੇ ਕਾਲੀ ਹਾਂ, ਭਲਾ ਤੂੰ ਕਿਉਂ ਕਾਲੀ ਹੈ, ਤੂੰ ਕਿਵੇਂ ਕਾਲੀ ਹੋ ਗਈ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਹੁਣ ਕੋਇਲ ਜਵਾਬ ਦਿੰਦੀ ਹੈ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕੋਇਲ ਆਖਦੀ ਹੈ ਕਿ ਮੈਨੂੰ ਵੀ ਮੇਰੇ ਪ੍ਰੀਤਮ ਦੇ ਬਿਰਹਾਂ ਨੇ ਕਾਲੀ ਕਰ ਦਿੱਤਾ ਹੈ, ਪ੍ਰੀਤਮ ਤੋਂ ਵਿਛੋੜੇ ਦੇ ਸੇਕ ਨੇ ਮੈਨੂੰ ਕਾਲੀ ਕਰ ਦਿੱਤਾ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ। ਕੋਇਲ ਆਖਦੀ ਹੈ ਕਿ ਮੈਨੂੰ ਵੀ ਮੇਰੇ ਪ੍ਰੀਤਮ ਦੇ ਬਿਰਹਾਂ ਨੇ ਕਾਲੀ ਕਰ ਦਿੱਤਾ ਹੈ, ਪ੍ਰੀਤਮ ਤੋਂ ਵਿਛੋੜੇ ਦੇ ਸੇਕ ਨੇ ਮੈਨੂੰ ਕਾਲੀ ਕਰ ਦਿੱਤਾ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਨੀ ਕਾਲੀ ਕੋਇਲੇ ਤੂੰ ਕਿਹੜੇ ਕਾਰਨ ਕਾਲੀ ਹੋਈ, ਮੈਂ ਤਾਂ ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਕਾਲਾ ਹੋਇਆ, ਤੇਰੇ ਕਾਲੀ ਹੋਣ ਦਾ ਕੀ ਕਾਰਨ ਹੈ, ਕੀ ਜੋ ਮੇਰੀ ਦਸ਼ਾ ਹੈ ਉਹ ਤੇਰੀ ਵੀ ਤਾਂ ਨਹੀਂ। ਤੋ ਕੋਇਲ ਆਖਦੀ ਹੈ ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ, ਆਪਣੇ ਪ੍ਰੀਤਮ ਦੇ ਬਿਰਹਾਂ ਵਿੱਚ ਸੜ ਪੁੱਜ ਕੇ ਮੈਂ ਵੀ ਕਾਲੀ ਹੋ ਗਈ ਹਾਂ, ਆਪਣੇ ਪਿਆਰੇ ਨੂੰ ਗਾਹ ਗਾਹ ਕੇ ਪੁਕਾਰ ਪੁਕਾਰ ਕੇ ਥੱਕ ਗਈ, ਉਹ ਨਾ ਆਇਆ, ਬਸ ਇਸ ਜੁਦਾਈ ਦੇ ਸੇਕ ਵਿੱਚ ਮੈਂ ਸੜ ਪੁੱਜ ਕੇ ਕਾਲੀ ਹੋ ਗਈ ਹਾਂ। ਆਖਰੀ ਘੜੀਆਂ ਆ ਗਈਆਂ ਹਨ ਜੀਵਨ ਦੀਆਂ, ਹੁਣ ਤਾਂ ਸਿਵਾਏ ਸੜਨ ਭੋਜਣ ਦੇ ਹੋਰ ਕੋਈ ਉਪਾਅ ਨਹੀਂ ਰਿਹਾ। ਫਿਰ ਹੈ ਬਿਹੂਨ ਕਤਹਿ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਹਾਂ ਕੋਇਲੇ ਤੂੰ ਠੀਕ ਹੀ ਤਾਂ ਆਖਿਆ ਹੈ, ਫਿਰ ਹੈ ਬਿਹੂਨ ਕਤਹਿ ਸੁਖ ਪਾਏ, ਫਿਰ ਹੈ ਬਿਹੂਨ ਪਤੀ ਬਿਨਾ ਪ੍ਰੀਤਮ ਬਿਨਾ, ਬਿਹੂਨ ਬਿਨਾ ਬਗੈਰ ਕਤਹਿ ਕਦੇ ਵੀ ਨਹੀਂ, ਕਤਹਿ ਸੁਖ ਪਾਏ ਕਿੱਥੇ ਕੋਈ ਸੁਖ ਪਾ ਸਕਦਾ ਹੈ। ਫਿਰ ਹੈ ਬਿਹੂਨ ਕਤਹਿ ਸੁਖ ਪਾਏ, ਹੇ ਕੋਇਲੇ ਤੂੰ ਠੀਕ ਹੀ ਤਾਂ ਆਖਿਆ ਹੈ, ਆਪਣੇ ਪ੍ਰੀਤਮ ਤੋਂ ਵਿਛੜ ਕੇ ਕਿਵੇਂ ਕੋਈ ਸੁਖ ਪਾ ਸਕਦੀ ਹੈ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਪਰ ਹੇ ਫਰੀਦ ਜੀਵਾਂ ਦੇ ਵੀ ਕੀ ਵਸ, ਕਿਸ ਦੇ ਆਪਣੇ ਵਸ ਹੈ ਪ੍ਰੀਤਮ ਨੂੰ ਪਾ ਲੈਣਾ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਜਦੋਂ ਪ੍ਰੀਤਮ ਪ੍ਰਭੂ ਆਪ ਕਿਸੇ ਤੇ ਮਿਹਰਬਾਨ ਹੁੰਦੇ ਹਨ, ਤਦ ਉਸਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦੇ ਹਨ। ਫਿਰ ਹੈ ਬਿਹੂਨ ਕਤਹਿ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਵਿਦਣ ਖੂਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਵਿਦਣ ਖੂਹੀ ਮੁੰਦ ਇਕੇਲੀ, ਵਿਦਣ ਡਰਾਉਣੀ ਭਿਆਨਕ, ਖੂਹੀ ਸੰਸਾਰ ਖੂਹੀ, ਜਗਤ ਨੂੰ ਖੂਹੀ ਆਖਿਆ ਹੈ, ਸੰਸਾਰ ਨੂੰ ਖੂਹੀ ਆਖਿਆ ਹੈ। ਵਿਦਣ ਖੂਹੀ ਸੰਸਾਰ ਰੂਪੀ ਖੂਹੀ ਬੜੀ ਭਿਆਨਕ ਹੈ। ਮੁੰਦ ਇਕੇਲੀ ਮੁੰਦ ਅੱਲੜ ਔਰਤ, ਇੱਥੇ ਅਰਥ ਹੈ ਅੱਲੜ ਜੀਵਾਤਮਾ, ਬੇਸਮ ਜੀਵਾਤਮਾ। ਵਿਦਣ ਖੂਹੀ ਮੁੰਦ ਇਕੇਲੀ, ਮੈਂ ਇਸ ਜਗਤ ਰੂਪ ਡਰਾਉਣੀ ਖੂਹੀ ਵਿੱਚ ਇਕੱਲੀ ਡਿੱਗੀ ਪਈ ਹਾਂ। ਇਹ ਸੰਸਾਰ ਜਿਵੇਂ ਇੱਕ ਹਨੇਰੀ ਖੂਹੀ ਹੈ, ਅਤੇ ਮੈਂ ਜਿਵੇਂ ਇਕੱਲੀ ਇਸ ਵਿੱਚ ਡਿੱਗੀ ਪਈ ਹਾਂ। ਚੁਫੇਰੇ ਘਬਰਾਹਟ ਹੀ ਘਬਰਾਹਟ, ਭੈ ਹੀ ਭੈ, ਨਿਰਾਸ਼ਤਾ ਹੀ ਨਿਰਾਸ਼ਤਾ ਹੈ। ਨਾ ਕੋ ਸਾਥੀ ਨਾ ਕੋ ਬੇਲੀ, ਇੱਥੇ ਇਸ ਖੂਹੀ ਵਿੱਚ ਮੇਰਾ ਕੋਈ ਸਾਥੀ ਨਹੀਂ, ਮੇਰਾ ਕੋਈ ਬੇਲੀ ਨਹੀਂ, ਮੇਰੇ ਦੁੱਖਾਂ ਵਿੱਚ ਕੋਈ ਮੇਰਾ ਮਦਦਗਾਰ ਨਹੀਂ। ਵਿਦਣ ਖੂਹੀ ਮੁੰਦ ਇਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਇਹਨਾਂ ਪੰਕਤੀਆਂ ਦਾ ਇੱਕ ਗਹਿਰਾ ਭਾਵ ਅਰਥ ਵੀ ਹੈ। ਚੇਤੇ ਰੱਖਣਾ ਆਪਣੇ ਵਿਛੜੇ ਪ੍ਰੀਤਮ ਨਾਲ ਮਿਲਣ ਦੇ ਜਗਤ ਨੇ ਦੋ ਰਾਹ ਮੰਨੇ ਹਨ, ਇੱਕ ਧਿਆਨ ਦਾ, ਇੱਕ ਪ੍ਰੇਮ ਦਾ। ਧਿਆਨ ਦਾ ਰਾਹ ਸਿੱਧੇ ਸਿੱਧੇ ਆਪਣੇ ਯਤਨਾਂ ਨਾਲ ਉਸ ਤੱਕ ਪਹੁੰਚਣ ਦੇ ਉਪਰਾਲੇ ਹਨ। ਧਿਆਨ ਦਾ ਰਾਹ ਸੁੱਕਾ ਸੁੱਕਾ ਹੈ। ਮਨੁੱਖ ਸਮਾਧੀ ਸਥਿਤ ਹੋ ਕੇ ਇਕੱਲਾ ਇਕੱਲਾ ਸਫ਼ਰ ਕਰ ਰਿਹਾ ਹੈ, ਕੋਈ ਸਾਥੀ ਨਹੀਂ, ਕੋਈ ਬੇਲੀ ਨਹੀਂ। ਜਿਵੇਂ ਕੋਈ ਸੁੱਕੇ ਮਰੂਸਥਲ ਵਿੱਚੋਂ ਇਕੱਲਿਆਂ ਗੁਜ਼ਰ ਰਿਹਾ ਹੋਵੇ। ਯੋਗੀਆਂ ਦਾ, ਬੋਧੀਆਂ ਦਾ ਇਹੋ ਰਾਹ ਹੈ। ਕੁਝ ਵਿਰਲਿਆਂ ਨੇ ਇਸ ਰਾਹ 'ਤੇ ਵੀ ਪ੍ਰਾਪਤੀਆਂ ਕੀਤੀਆਂ ਹਨ, ਜਿਵੇਂ ਕਿ ਮਹਾਤਮਾ ਬੁੱਧ ਅਤੇ ਪਤਾਂਜਲੀ। ਜ਼ਿਆਦਾਤਰ ਇਸ ਰਾਹ ਦੇ ਪਾਂਧੀਆਂ ਨੇ ਅਸਫਲਤਾ ਹੀ ਪਾਈ ਹੈ। ਇਸ ਰਾਹ 'ਤੇ ਜਿਵੇਂ ਛਾਲ ਮਾਰਨ ਹੈ ਅਗਿਆਤ ਵਿੱਚ, ਪਹੁੰਚ ਗਏ ਤਾਂ ਪਹੁੰਚ ਗਏ, ਨਹੀਂ ਤਾਂ ਕਿਸੇ ਪਾਸੇ ਦੇ ਨਹੀਂ। ਔਰ ਅਮੂਮਨ ਡਿੱਗਣ ਹੀ ਸੁਣੀ ਦਾ ਹੈ। ਪ੍ਰੇਮ ਦਾ ਰਾਹ ਭਗਤੀ ਦਾ ਰਾਹ ਹੈ, ਹਰਿਆਵਲਾ ਹੈ। ਹਰ ਇੱਕ ਮੀਲ ਪੱਥਰ 'ਤੇ ਪਹੁੰਚਣ 'ਤੇ ਕੁਛ ਪ੍ਰਾਪਤੀ ਦਾ ਫਲ ਹੈ। ਹਰ ਆਤਮਕ ਪੜਾਂ 'ਤੇ ਫਲ ਝੋਲੀ ਪੈਂਦਾ ਹੈ। ਸਿੱਧੇ ਖਾਈ ਵਿੱਚ ਡਿੱਗਣ ਦਾ ਕੋਈ ਖਤਰਾ ਨਹੀਂ। ਜਿੰਨਾ ਸਫ਼ਰ ਤੈਅ ਹੋ ਗਿਆ ਸੋ ਹੋ ਗਿਆ, ਅੱਗੋਂ ਦਾ ਬਾਕੀ ਤੈਅ ਕਰਨਾ ਹੈ। ਸਿੱਧੇ ਰੁੱਖੇ ਸੁੱਕੇ ਧਿਆਨ ਵਿੱਚ ਨਾ ਕਿਤੇ ਪਹੁੰਚ ਪਾਏ ਤਾਂ ਹੱਥ ਮਰੋੜੋ, ਜਲੋ, ਸ਼ੁਦਾਈ ਹੋ ਜਾਓ। ਇਸ ਤੋਂ ਵੱਧ ਤੁਸੀਂ ਕੁਛ ਨਾ ਕਰ ਪਾਓਗੇ। ਸਿਮਰਨ ਬੰਦਗੀ ਵਿੱਚ, ਪ੍ਰੇਮਾ ਭਗਤੀ ਵਿੱਚ ਪ੍ਰਸਾਦ ਹੈ। ਭਗਤੀ ਮਾਲਕ ਜੀ ਨੂੰ ਪਿਆਰੀ ਹੈ। ਭਗਤੀ ਦੇ ਕਾਰਨ ਉਹ ਤੁਹਾਡੇ 'ਤੇ ਕਿਰਪਾ ਕਰਦਾ ਹੈ। ਜਿਸ ਦਿਨ ਤੁਹਾਡਾ ਹੰਕਾਰ ਪੂਰੀ ਤਰ੍ਹਾਂ ਉਸਦੇ ਪਿਆਰ ਵਿੱਚ ਡੁੱਬ ਜਾਏਗਾ, ਜਿਸ ਦਿਨ ਤੁਹਾਡਾ ਅੰਦਰਲਾ ਉਸਦੇ ਰੋਦਨ ਨਾਲ ਬਿਲਕੁਲ ਧੁੱਲ ਜਾਏਗਾ, ਤੁਹਾਡੇ ਅਥਰੂ ਤੁਹਾਡੀ ਕਾਲਕ ਨੂੰ ਰੋੜ ਕੇ ਲੈ ਜਾਣਗੇ, ਉਸੇ ਘੜੀ ਮਿਲਣ ਹੈ। ਪ੍ਰਭੂ ਨਾਲ ਮਿਲਣ, ਪ੍ਰੇਮ ਵਿੱਚ ਮਿਲਣ ਹੈ, ਉਸੇ ਦੀ ਕਿਰਪਾ ਨਾਲ ਹੁੰਦਾ ਹੈ। ਧਿਆਨ ਵਿੱਚ ਬੰਦਾ ਇਕੱਲਾ, ਮਾਰਗ ਔਖਾ ਹੈ ਅਤੇ ਇਸ ਖੂਹ ਵਿੱਚ ਤੁਹਾਡਾ ਕੋਈ ਸਾਥੀ ਬੇਲੀ ਨਹੀਂ ਹੁੰਦਾ। ਤੁਸੀਂ ਇਕੱਲੇ ਆਪਣੀ ਬੇੜੀ ਵਿੱਚ ਸਵਾਰ ਹੁੰਦੇ ਹੋ। ਪਹੁੰਚੇ ਤਾਂ ਪਹੁੰਚੇ, ਨਹੀਂ ਤਾਂ ਡੁੱਬਣ ਹੈ ਹੀ। ਪ੍ਰੇਮ ਦਾ ਮਾਰਗ ਸਤਸੰਗ ਦਾ ਮਾਰਗ ਹੈ। ਸਾਥੀ ਹਨ, ਬੇਲੀ ਹਨ, ਸਹਾਇਕ ਹਨ। ਇਸੇ ਸਤਸੰਗ ਰਾਹ ਦੀ ਅਗਲੀਆਂ ਪੰਕਤੀਆਂ ਵਿੱਚ ਫਰੀਦ ਜੀ ਨੇ ਗੱਲ ਕੀਤੀ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ। ਹੁਣ ਪ੍ਰਭੂ ਜੀ ਨੇ ਮਿਹਰ ਕਰਕੇ ਮੈਨੂੰ ਸਤਸੰਗ ਵਿੱਚ ਮਿਲਾਇਆ ਹੈ। ਕਿਤੇ ਭਿਆਨਕ ਖੂਹ ਵਿੱਚ ਬੈਠਾ ਸਾਂ, ਇਕੱਲਾ ਹੀ। ਕੀਤੀ ਪ੍ਰਭੂ ਨੇ ਕਿਰਪਾ, ਕਲਾ ਵਰਤਾਈ ਆਪਣੀ, ਮੈਨੂੰ ਉਸ ਖੂਹ ਵਿੱਚੋਂ ਕੱਢ ਸਤਸੰਗ ਵਿੱਚ ਮਿਲਾਇਆ ਹੈ, ਪ੍ਰੇਮਾ ਭਗਤੀ ਦੇ ਮਾਰਗ 'ਤੇ ਲਾ ਦਿੱਤਾ ਹੈ। ਹੁਣ ਕੁਛ ਭਿਆਨਕ ਨਹੀਂ ਲੱਗਦਾ, ਚੁਫੇਰੇ ਰੌਣਕ ਹੈ। ਇਕੱਲਾ ਵੀ ਨਹੀਂ ਹਾਂ, ਬੜੇ ਸਤਸੰਗੀ ਇਕੱਠੇ ਬਾਣੀ ਜਹਾਜ਼ ਵਿੱਚ ਸਵਾਰ ਹਨ। ਅਤੇ ਜਦੋਂ ਦਾ ਸਤਸੰਗ ਵਿੱਚ ਆਇਆ ਹਾਂ, ਇੱਕ ਵੱਡਾ ਬੇਲੀ, ਉਹ ਅੱਲਾ ਬੇਲੀ ਜਿਸਦੀ ਭਾਲ ਸੀ, ਉਹ ਵੀ ਦਿਸਣ ਲੱਗ ਪਿਆ ਹੈ। ਉਹ ਅੱਲੋ ਬੇਲੀ ਚੁਫੇਰੇ ਨਜ਼ਰੀ ਆਉਣ ਲੱਗ ਪਿਆ ਹੈ। ਹੁਣ ਇੱਕ ਦਿਨ ਮਿਲਣ ਵੀ ਹੋ ਜਾਏਗਾ। ਕਰ ਕਿਰਪਾ ਪ੍ਰਭ ਸਾਧ ਸੰਗ ਬੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਹੁਣ ਜਦੋਂ ਪ੍ਰਭੂ ਜੀ ਨੇ ਮਿਹਰ ਕਰਕੇ ਮੈਨੂੰ ਸਤਸੰਗ ਵਿੱਚ ਮਿਲਾਇਆ ਹੈ, ਸਤਸੰਗ ਵਿੱਚ ਆ ਕੇ ਹੁਣ ਮੈਂ ਵੇਖਦੀ ਹਾਂ ਤਾਂ ਮੈਨੂੰ ਮੇਰਾ ਪਿਆਰਾ ਰੱਬ ਬੇਲੀ ਦਿਸ ਰਿਹਾ ਹੈ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪਈਣੀ। वाट हमारी खरी उडेनी। वाट आख्या है प्रेमा भगती दी वाट, सिमरन बंदगी दी वाट, बंदगी दा राह, भगती दा राह, खरी बहुती उडेनी कठन औखी। वाट हमारी खरी उडेनी, बाबा फरीद जी आखदे ने कि साडा फकीरी दा राह, बंदगी दा राह, प्रेमा भगती दा राह बड़ा औखा है। वाट हमारी खरी उडेनी, खन्यो तिखी बहुत पीणी, बेशक भगती मार्ग ध्यान दे मार्ग नालों किते सुखाला ते हरियावला है, आनंद भरिया है, फिर भी तुसी ए ना समझना कि फकीरी बंदगी भगती बच्चों की खेड है। खन्यो तिखी तलवार की धार नालों भी तिखी, खन्यो खंडे नालों खंडे की तार नालों, खन्यो तिखी खंडे की तार नालों भी तिखी है। बहुत पीणी बहुत ही बारीक बड़ी ही तेज धार वाली। वाट हमारी खरी उडेनी, खन्यो तिखी बहुत पीणी, हे पाई साडा ए फकीरी मार्ग, साडा ए बंदगी वाला मार्ग, साडा ए भगती वाला मार्ग खंडे नालों भी तिखा है, बड़ी तेज धार वाला है। श्री गुरु अमरदास जी महाराज दे राग आसा विच बचन आउंदे हन, भगती पाव ए मार्ग बिखड़ा, गुरुद्वारा को पावे। भगती पाव अर्थ है प्रेमा भगती, एह मार्ग बिखड़ा बिखड़ा औखा। भगती भाव ए मार्ग बिखड़ा, पाई प्रेमा भगती दा राह, ए भी बड़ा औखा मार्ग है। गुरुद्वारा को पावे, गुरुद्वारा गुरु दे दर तो को पावे कोई विरला पाउंदा है। गुरुद्वारा को पावे प्रेमा भक्ति पाई दी है गुरु दे दर तो, कोई विरला ए हासिल करदा है, अते फिर कोई विरला ही है जो इसनू सिरे चाड़दा है। वाट हमारी खरी उडेनी, खन्यो तिखी बहुत पीणी, भक्ति तोड़ निभाउणी सौखा कम नहीं, खाला जी दा वाड़ा नहीं, बड़ियां कठिनाइयां सहारनियां पैंदियां ने। तो वाट हमारी खरी उडेनी, खन्यो तिखी बहुत पीणी, उस ऊपर है मार्ग मेरा। हे फरीद, ऐसे तेज धार वाले राह उत्तों असी लंघना है, कठिनाइयां तय करदे होए इस मार्ग तो असी गुजरना है। इसलिए शेख फरीदा पंथ समार सवेरा, इसलिए हे शेख फरीद सवेरे सवेरे दिने दिने अजे जदो चानना खूब है, अजे जदो रोशनी पुरजोर है, इस राह दी संभाल कर लै, दिने दिने ए औखे सफर नू तय कर लै। जवानी विच जदो तान बल साथ दे रहा है तो भगती दा मार्ग पूरा कर लै, फिर जदो सूरज ढलण ते आ जाएगा, जदों हनेरा उतरण ते आ जाएगा, जदों जवानी निकल जाएगी बुढ़ेपा आ जाएगा, फिर ये सफर तय नहीं होना, फिर मंजिल पाउनी मुश्किल हो जाएगी। वाट हमारी खरी उडेनी, खन्यो तिखी बहुत पीणी, उस ऊपर है मार्ग मेरा, शेख फरीदा पंथ समार सवेरा। हे पाई साडा ए फकीरी दा मार्ग बड़ा बिखड़ा है, खंडे नालों तिखा है, बड़ी तेज धार वाला है, इस राह ते असी लंघना है। इस वास्ते हे शेख फरीद सवेरे सवेरे रस्ते दी संभाल कर, शामा टलण तो पहला बुढ़ेपे आउण तो पहला तू वाट तय कर लै ते मंजिल पा लै। आओ एक बार संपूर्ण शब्द दा फिर आनंद माणिए। तप तप लोहे लोहे। हाथ मरोरो बावल होई सो शह लोरो तैं शह मन में किया रोस मुझ अवगण शह नाही दोष तैं साहिब की मैं सार न जानी जोबन खोए पाछे पछतानी काली कोयल तू कितगुन काली अपने प्रीतम के खांबिर है जाली फिर है बिहून कतह सुख पाए जहां होए कृपाल त प्रभु मिलाए विद्दन खूही मुंद अकेली ना को साथी ना को बेली कर कृपा प्रभ साध संग मेली जहां फिर देखा त मेरा अल्लो बेली वाट हमारी खरी उडेनी खन्यो तिखी बहुत पीनी उस ऊपर है मार्ग मेरा शेख फरीदा पंथ समार सवेरा। आखरी शब्द बाबा फरीद जी दा राग सूही ललित पन्ना 794 आओ शब्द दा पाठ सरुण करिए। बेड़ा बंध न सक्यो बंधन की वेला पर सरवर जब उछले तब तरन दुहेला हथ ना लायक सुंबड़े जल जासी टोला एक आपी ने पतली शह के रे बोला दुद्धा थनी ना आवई फिर होए ना मेला कह फरीद सहेलियो शव अलायसी हंस चलसी डुमना एहतन टेरी थी सी कह फरीद सहेलियो शह अलायसी हंस चलसी डुमना एहतन टेरी थी सी बेड़ा बंध न सक्यो बंधन की वेला पर सरवर जब उछले तब तरन दुहेला बेड़ा अर्थ है जहाज पर किस किस्म दा जहाज किस जहाज दी गल कीती है फरीद जी ने इस गल नूं समझण लई आप जी दा ध्यान श्री गुरु नानक पातशाह दे इस शब्द वल दिवावां जो सूही राग विच है। इह शब्द श्री गुरु ग्रंथ साहिब जी विच पन्ना 728 ते है। आओ इस दा भी संपूर्ण पाठ ध्यान नाल सरवण करिए। सूही महला पहला जप तप का बंद बेड़ला जित लंगे वहेला ना सरवर ना उछला ऐसा पंथ सुहेला तेरा एको नाम मंजीठड़ा रत्ता मेरा चोला सद रंग टोला रहाओ साजन चले प्यारिया क्यों मेला होई जे गुण होवे गंठड़ी है मेलेगा सोई मिलिया होए ना वी चढ़ै जे मिलिया होई आवा गौण निवारिया है साचा सोई हाँ मैं मार निवारिया सीता है चोला गुरबचनी फल पाया शह के अमृत बोला नानक कहे सहेलियो शव खरा प्यारा हम शह केरियां दासियां साचा खसम हमारा। जापदा है कि सतगुरां ने फरीद जी दे शब्द दे भाव खोलन लई ही ए शब्द उचारिया है। की चंगा होवे जे इस शब्द दी व्याख्या वेले ए दोनों शब्द लिखत विच आप जी दे सामने हो। गुरु नानक पातशाह दे शब्द दा पहला अंग फर्स्ट स्टैंजा फिर दोहरावा। जप तप का बंद बेड़ला जितर लंगे वहेला ना सरवर ना उछले ऐसा पंथ सुहेला बंद बन बेड़ला बेड़ा वहेला सौखा जप तप का बंद बेड़ला जित लंगे वहेला पाई तू जप तप दा बंदगी दा बेड़ा तैयार कर जप तप का बंद बेड़ला जित लंगे वहेला जिस ते सवार होके तू सौख्या संसार सागर पार कर लेगा। तो एथे बेड़ा है जप तप दा सिमरन बंदगी दा। हुण आओ फरीद जी दे शब्द वल। आखदे ने फरीद जी, बेड़ा बंद ना सक्यो बंधन की वेला। तो ए बेड़ा भी जप तप दा बेड़ा ही है, ए बेड़ा भी सिमरन बंदगी दा बेड़ा है। बंद ना सक्यो, बना नहीं सकिया, तैयार नहीं कर सकिया बंधन की वेला। जदों बेड़ा तैयार करन दा सही वक्त सी। जिंदगी विच जवानी ऐसा वक्त है जदों ए बेड़ा तैयार हो सकता है। जवानी ऐसी अवस्था है जदों ए बेड़ा बनिया जा सकीदा है, क्योंकि पूर्ण बल ताकत वाली अवस्था हुंदी है जवानी। अते ए सारा तान बंदगी विच लाया जा सकीदा है। बेड़ा बंध ना सकियो बंधन की वेला। जिंदगी विच जदों जप तप दा बेड़ा तैयार करन दा मौका सी, तदों भाई तू इस बेड़े नू तैयार ना कर पाया। की वजह सी, किस करके ए बेड़ा तैयार ना कर सकिया? तो इसका इशारा कीता है रहाउ दी तुक विच। हथ ना लाए कसुंबड़ै जल जासी टोला, हथ ना लाए कसुंबड़ै। वेड़े सिर बेड़ा ना बन्ने जा सकण दा कारण है कसुंबड़ै नू हथ लाउणा। आओ समझिए कसुंबड़ा की है। गुरबाणी विच थां थां ते कसुंबे दे फुल दी तुलना माया नाल कीती गई है। तो कसुंबे दा अर्थ है माया। हथ ना लाए कसुंबड़े वार्निंग है, कसुंबे दे फुल नू हथ नहीं पाउणा। भाव है माया विच नहीं खुबना। तो इथो समझ आउंदी है कि जेड़े बंदे कसुंबे नू फड़ी रखदे हन, भाव माया विच खुबे रहिंदे हन, ओ समय सिर जप तप दा बेड़ा अपने तर जाण लई तैयार नहीं कर सकदे। बेड़ा बंद न सक्यो बंधन की वेला। कसुंबे दे फुल नू हथ पाई रखण करके जीव जवानी दी अवस्था विच जप तप दा बेड़ा बन ना सकिया। हथ दिल दिमाग जवानी गलकी सारा शरीर, सारा शरीर दा तान लगा रहा माया वल, ते बंदगी रूपी बेड़ा मनुख तैयार ना कर पाया। हुण ओ बेड़ा तैयार करन दा समा बीत चुकया है। पर सरवर जब उछलै तब तरन दुहेला, पर रारे नू सियारी भर के पूरी तरह भर के। सरवर सरोवर जब उछलै, जदों उछलन लग पैंदा है, जदों बाहर नू वगन लग पैंदा है, वेन इट ओवरफ्लोज, तब तदों तरण तरना दुहेला औखा। पर सरवर जब उछलै तब तरण दुहेला। भाई जदों सरोवर नकानक भर के बाहर वल उछलन लग पैंदा है, तदों इस विच तरना औखा हो जांदा है। भाव है जदों मनुख दा जीवन ऐबां विकारां नाल नका नक भर जांदा है, तदों फिर इसदा इन्हां भैड़ियां वादियां विचों निकल के बंदगी करनी ते रूह लई रिहाई पा लैणी बड़ी औखी हो जांदी है। बेड़ा बंध न सक्यो बंधन की वेला, पर सरवर जब उछलै तब तरन दुहेला। ए फरीद जी दे पहले श्लोक दा बंद है। इस दे टाकरे विच गुरु नानक पातशाह दा ए बंद है। जप तप का बंद बेड़ला, जित लंघै वहेला, ना सरवर ना उछलै ऐसा पंथ सुहेला। तुसी इन्हां दोहां बंदां दा जरा गौर नाल टाकरा करके वेखो, जरा को कंपेयर करके वेखो। दोहां नू एक वार फेर दोहरा दिया मैं कंपैरिजन लई। ਫਰੀਦ ਜੀ ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ ਗੁਰੂ ਨਾਨਕ ਪਾਤਸ਼ਾਹ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੈ ਵਹੇਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ ਫਰੀਦ ਜੀ ਨੇ ਉਸ ਮਨੁੱਖ ਦੀ ਨਹਿਫਲ ਹਾਲਤ ਦੱਸੀ ਹੈ ਜੋ ਸਾਰੀ ਉਮਰ ਮਨ ਮਾਇਆ ਵਿੱਚ ਅਟਕਾਈ ਰੱਖਦਾ ਹੈ ਗੁਰੂ ਨਾਨਕ ਪਾਤਸ਼ਾਹ ਨੇ ਉਸ ਸਫਲ ਮਨੁੱਖ ਦੀ ਗੱਲ ਕੀਤੀ ਹੈ ਜੋ ਸਦਾ ਨਾਮ ਵਿੱਚ ਰੰਗਿਆ ਰਹਿੰਦਾ ਹੈ ਫਰੀਦ ਜੀ ਆਖਦੇ ਹਨ ਕਿ ਮਾਇਆ ਵਿੱਚ ਫਸੇ ਜੀਵ ਲਈ ਸੰਸਾਰ ਸਰੋਵਰ ਵਿਕਾਰਾਂ ਨਾਲ ਨੱਕੋ ਨੱਕ ਭਰ ਜਾਂਦਾ ਹੈ ਇਸ ਵਿੱਚੋਂ ਉਹ ਆਪਣੀ ਜ਼ਿੰਦਗੀ ਦਾ ਬੇੜਾ ਸਹੀ ਸਲਾਮਤ ਪਾਰ ਨਹੀਂ ਲੰਘਾ ਸਕਦਾ ਗੁਰੂ ਨਾਨਕ ਦੇਵ ਜੀ ਆਪਣੇ ਸ਼ਬਦ ਦੇ ਪਹਿਲੇ ਅੰਗ ਵਿੱਚ ਸਮਝਾਉਂਦੇ ਹਨ ਕਿ ਜੇ ਬੰਦਾ ਨਾਮ ਜਪਦਾ ਰਹੇ ਤਾਂ ਨਾਮ ਜਪਣ ਵਾਲੇ ਦੇ ਰਾਹ ਵਿੱਚ ਇਹ ਸਰੋਵਰ ਆਉਂਦਾ ਹੀ ਨਹੀਂ ਇਸ ਵਾਸਤੇ ਉਹ ਪ੍ਰਭੂ ਦਰ ਤੱਕ ਸੌਖਾ ਹੀ ਲੰਘ ਜਾਂਦਾ ਹੈ ਬਾਬਾ ਫਰੀਦ ਜੀ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਟੋਲਾ ਕਸੁੰਬਾ ਇੱਕ ਫੁੱਲ ਦਾ ਨਾਂ ਹੈ ਇਸਦਾ ਰੰਗ ਲਸ਼ ਲਸ਼ ਕਰਦਾ ਗੂੜਾ ਲਾਲ ਹੁੰਦਾ ਹੈ ਪਰ ਛੇਤੀ ਹੀ ਇਹ ਰੰਗ ਫਿੱਕਾ ਪੈ ਜਾਂਦਾ ਹੈ ਕਸੁੰਬੇ ਦੇ ਮੁਰਝਾਉਣ ਵਿੱਚ ਬਹੁਤ ਦੇਰੀ ਨਹੀਂ ਲੱਗਦੀ ਇਹ ਫੁੱਲ ਮਸਾਂ ਕੁ ਦੋ ਦਿਹਾੜੇ ਵੇਖਣ ਨੂੰ ਚੰਗਾ ਲੱਗਦਾ ਹੈ ਫਿਰ ਰੰਗ ਉਤਰ ਜਾਣ ਤੇ ਇਹ ਬੜਾ ਕਸੋਹਣਾ ਲੱਗਦਾ ਹੈ ਫਿਰ ਤਾਂ ਇਸ ਵੱਲ ਵੇਖਣ ਨੂੰ ਜੀ ਵੀ ਨਹੀਂ ਕਰਦਾ ਗੁਰਬਾਣੀ ਵਿੱਚ ਕਸੁੰਬੇ ਦਾ ਫੁੱਲ ਮਾਇਆ ਦੀ ਉਦਾਹਰਣ ਹੈ ਮਾਇਆ ਦਾ ਰੰਗ ਵੀ ਕਸੁੰਬੇ ਵਾਂਗੂ ਝੱਟ ਫਿੱਕਾ ਪੈ ਜਾਂਦਾ ਹੈ ਇਹ ਮਾਇਆ ਰੰਗ ਕਸੁੰਬ ਖਿਨਮੈ ਲੈ ਜਾਵਣਾ ਚਲਦਿਆਂ ਨਾਲ ਨਾ ਚੱਲੈ ਸਿਰ ਪਾਪ ਲੈ ਜਾਵਣਾ ਇਸ ਜੁਗ ਮੈਂ ਸ਼ੋਭਾ ਨਾਮ ਕੀ ਬਿਨ ਨਾਵੈ ਸ਼ੋਭ ਨਾ ਹੋਏ ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ ਮਾਇਆ ਕਸੁੰਬਾ ਹੈ ਚਾਰ ਦਿਹਾੜੇ ਦੀ ਸ਼ੋਭਾ ਪਾਉਣ ਵਾਲਾ ਮਜੀਠ ਰੰਗ ਪੱਕਾ ਗੂੜਾ ਲਾਲ ਰੰਗ ਹੁੰਦਾ ਹੈ ਕਦੇ ਨਾ ਉਤਰਨ ਵਾਲਾ ਸਦਾ ਉਵੇਂ ਰਹਿਣ ਵਾਲਾ ਗੁਰਬਾਣੀ ਵਿੱਚ ਮਜੀਠ ਨਾਮ ਰੰਗ ਦੀ ਉਦਾਹਰਣ ਹੈ ਕਸੁੰਬੜੈ ਕਸੁੰਬੇ ਦੇ ਫੁੱਲ ਨੂੰ ਭਾਵ ਮਾਇਆ ਨੂੰ ਹੱਥ ਨਾ ਲਾਏ ਕਸੁੰਬੜੈ ਭੈੜੇ ਕਸੁੰਬੇ ਦੇ ਫੁੱਲ ਨੂੰ ਹੱਥ ਨਾ ਲਾਈ ਭਾਵ ਚੰਦਰੀ ਮਾਇਆ ਨੂੰ ਹੱਥ ਨਾ ਲਾਈ ਜਲ ਜਾਸੀ ਤੂੰ ਜਲ ਜਾਏਗਾ ਭਾਵ ਤੂੰ ਦੁੱਖ ਪਾਏਗਾ ਟੋਲਾ ਹੇ ਮਿੱਤਰ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਟੋਲਾ ਹੇ ਮਿੱਤਰਾ ਚੰਦਰੀ ਮਾਇਆ ਨਾਲ ਆਪਣੇ ਹੱਥ ਨਾ ਭਰੀ ਰੱਖੀ ਇਹ ਮਾਇਆ ਨਾ ਸਿਰਫ ਦੋ ਦਿਹਾੜੇ ਦੀ ਖੇਡ ਹੈ ਸਗੋਂ ਇਹ ਤੈਨੂੰ ਜਲਾ ਦੇਵੇਗੀ ਇਹ ਤੈਨੂੰ ਦੁਖੀ ਕਰ ਦੇਵੇਗੀ ਜਲ ਜਾਸੀ ਟੋਲਾ ਸੁਰਹਾਓ ਦੀ ਤੁਕ ਵਿੱਚ ਫਰੀਦ ਜੀ ਆਖਦੇ ਹਨ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਟੋਲਾ ਹੇ ਮਿੱਤਰਾ ਮਾਇਆ ਕਸੁੰਬੇ ਨਾਲ ਨਾ ਜੁੜਿਆ ਰਹੀ ਦੁਖੀ ਹੋ ਜਾਏਗਾ ਗੁਰੂ ਨਾਨਕ ਪਾਤਸ਼ਾਹ ਆਪਣੇ ਸ਼ਬਦ ਵਿੱਚ ਰਹਾਓ ਦੀ ਪੰਕਤੀ ਵਿੱਚ ਆਖਦੇ ਹਨ ਤੇਰਾ ਏਕੋ ਨਾਮ ਮੰਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ ਹੇ ਮਿੱਤਰ ਪ੍ਰਭੂ ਤੇਰਾ ਨਾਮ ਹੀ ਸੋਹਣਾ ਮਜੀਠ ਰੰਗ ਹੈ ਇਸ ਨਾਮ ਦੇ ਪੱਕੇ ਮਜੀਠ ਰੰਗ ਨਾਲ ਮੇਰਾ ਆਤਮਕ ਚੋਲਾ ਰੰਗਿਆ ਜਾ ਚੁੱਕਿਆ ਹੈ ਸ਼ਬਦ ਦਾ ਦੂਸਰਾ ਬੰਦ ਇੱਕ ਆਪੀ ਨੈ ਪਤਲੀ ਸ਼ਹਿ ਕੇ ਰੇ ਬੋਲਾ ਇੱਕ ਭਾਵ ਹੈ ਕਈ ਕਈ ਜੀਵ ਆਪੀ ਨੈ ਆਪਣੇ ਆਪ ਵਿੱਚ ਪਤਲੀ ਹੰਕਾਰੀ ਇੱਕ ਆਪ ਹੀ ਨੇ ਪਤਲੀ ਕਈ ਲੋਕ ਆਪਣੇ ਆਪ ਵਿੱਚ ਹੰਕਾਰ ਨਾਲ ਭਰੇ ਪਏ ਹਨ ਸ਼ਹਿ ਕੇ ਰੇ ਬੋਲਾ ਸ਼ਹਿ ਪ੍ਰਭੂ ਸ਼ਾਹ ਮਾਲਕ ਪ੍ਰਭੂ ਸ਼ਹਿ ਕੇ ਮਾਲਕ ਪ੍ਰਭੂ ਦੇ ਬੋਲਾ ਬੋਲ ਰੇ ਬੋਲਾ ਨਿਰਾਦਰੀ ਦੇ ਬੋਲ ਝਿੜਕ ਵਾਲੇ ਬੋਲ ਇੱਕ ਆਪੀ ਨੇ ਪਤਲੀ ਸ਼ਹਿ ਕੇ ਰੇ ਬੋਲਾ ਜਿਹੜੇ ਜੀਵ ਮਾਇਆ ਨਾਲ ਮੋਹ ਪਾਉਣ ਕਰਕੇ ਹੰਕਾਰੀ ਹੋ ਜਾਂਦੇ ਹਨ ਉਹਨਾਂ ਨੂੰ ਪ੍ਰਭੂ ਦੇ ਦਰ ਤੋਂ ਨਿਰਾਦਰੀ ਦੇ ਬੋਲ ਮਿਲਦੇ ਹਨ ਮਾਇਆ ਧਾਰੀ ਹੰਕਾਰੀ ਹੋ ਜਾਂਦੇ ਹਨ ਮਾਲਕ ਦੇ ਦਰ ਤੋਂ ਰੇ ਰੇ ਦੇ ਬੋਲ ਸਹਾਰਨੇ ਪੈਂਦੇ ਹਨ ਉਹਨਾਂ ਨੂੰ ਓਏ ਓਏ ਐਸੇ ਨਿਰਾਦਰੀ ਦੇ ਬੋਲ ਉਹਨਾਂ ਦੇ ਝੋਲੀ ਪੈਂਦੇ ਹਨ ਪ੍ਰਭੂ ਦੇ ਦਰ ਤੇ ਤੋ ਭਾਈ ਫਰੀਦ ਜੀ ਆਖਦੇ ਹਨ ਮਾਇਆ ਵਹਿੜਾ ਮਨੁੱਖ ਮਿਲਾਪ ਨਹੀਂ ਪਾ ਸਕਦਾ ਪ੍ਰਭੂ ਦੇ ਦਰ ਤੇ ਉਹ ਤਾਂ ਸਗੋਂ ਨਿਰਾਦਰੀ ਦੇ ਬੋਲ ਸਹਿੰਦਾ ਹੈ ਰੇ ਰੇ ਦੇ ਬੋਲ ਓਏ ਓਏ ਦੀ ਪੁਕਾਰ ਸੁਣਦਾ ਹੈ ਟਾਕਰੇ ਵਿੱਚ ਗੁਰੂ ਨਾਨਕ ਦੇਵ ਜੀ ਆਖਦੇ ਹਨ ਜੇ ਗੁਣ ਹੋਵਨ ਗੰਠੜੀਏ ਮੇਲੇਗਾ ਸੋਈ ਨਾਨਕ ਪਾਤਸ਼ਾਹ ਆਖਦੇ ਹਨ ਕਿ ਜਿਸ ਨੇ ਜਪ ਤਪ ਦਾ ਬੇੜਾ ਬੰਨ ਕੇ ਰੱਬੀ ਗੁਣ ਹਾਸਲ ਕਰ ਲਏ ਨੇ ਉਸ ਨੂੰ ਚਿੰਤਾ ਦੀ ਲੋੜ ਨਹੀਂ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲਵੇਗਾ ਉਸ ਨੂੰ ਫਰੀਦ ਜੀ ਇੱਕ ਆਪੀ ਨੇ ਪਤਲੀ ਸ਼ਹਿ ਕੇ ਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਦੁੱਧਾ ਥਣੀ ਨਾ ਆਵਈ ਆਓ ਇਸ ਨੂੰ ਸਮਝੀਏ ਜ਼ਰਾ ਸੋਚੋ ਔਰਤ ਦੇ ਥਣਾਂ ਵਿੱਚ ਦੁੱਧ ਕਦੋਂ ਆਉਂਦਾ ਹੈ ਜਵਾਬ ਹੈ ਜਦੋਂ ਉਹ ਸੁਹਾਗ ਭਾਗ ਪਾ ਕੇ ਪਤੀ ਦਾ ਮਿਲਾਪ ਪਾਉਂਦੀ ਹੈ ਜਦੋਂ ਉਸਦੀ ਗੋਦ ਹਰੀ ਹੁੰਦੀ ਹੈ ਉਹ ਦੁੱਧਾ ਥਣੀ ਆ ਜਾਣਾ ਇਸਦਾ ਅਰਥ ਹੋਵੇਗਾ ਸੁਹਾਗਵਤੀ ਹੋ ਜਾਣਾ ਦੁੱਧਾ ਥਣੀ ਨਾ ਆਵਈ ਦਾ ਅਰਥ ਹੋਵੇਗਾ ਸੁਹਾਗ ਹਾਸਲ ਨਾ ਹੋਣਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਜੇ ਜੀਵ ਔਰਤ ਕਸੁੰਬੇ ਨਾਲ ਹੱਥ ਭਰੀ ਰੱਖੇਗੀ ਤਾਂ ਉਹ ਸੁਹਾਗਵਤੀ ਨਹੀਂ ਹੋ ਸਕੇਗੀ ਤੇ ਪ੍ਰਭੂ ਮਿਲਾਪ ਕਦੇ ਨਹੀਂ ਪਾ ਸਕੇਗੀ ਆਓ ਦੋਹਾਂ ਸ਼ਬਦਾਂ ਦੇ ਦੂਜੇ ਬੰਦ ਨੂੰ ਕੰਪੇਅਰ ਕਰੀਏ ਫਰੀਦ ਜੀ ਇੱਕ ਆਪੀ ਨੈ ਪਤਲੀ ਸ਼ਹਿ ਕੇ ਰੇ ਬੋਲਾ ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ ਭਾਵ ਹੈ ਜੋ ਜੀਵ ਮਾਇਆ ਨਾਲ ਜੋੜ ਪਾਉਂਦੇ ਹਨ ਉਹ ਮਾਇਆ ਦੇ ਹੰਕਾਰ ਵਿੱਚ ਫਸਦੇ ਹਨ ਤੇ ਪ੍ਰਭੂ ਦੇ ਦਰ ਤੋਂ ਰੇ ਰੇ ਦੇ ਬੋਲ ਨਿਰਾਦਰੀ ਦੇ ਬੋਲ ਸਹਾਰਦੇ ਹਨ ਉਹ ਜੀਵ ਸੁਹਾਗ ਭਾਗ ਤੋਂ ਵਾਂਝੇ ਰਹਿ ਜਾਂਦੇ ਹਨ ਪ੍ਰਭੂ ਮਿਲਾਪ ਨਹੀਂ ਪਾ ਸਕਦੇ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਜੇ ਗੁਣ ਹੋਵਨ ਗੰਠੜੀਏ ਮੇਲੇਗਾ ਸੋਈ ਗੁਰੂ ਨਾਨਕ ਦੇਵ ਜੀ ਹੇ ਸੱਜਣ ਪ੍ਰਭੂ ਦੇ ਰਾਹੇ ਜਾਣ ਵਾਲੇ ਰਾਹੀ ਕੀ ਤੈਨੂੰ ਪਤਾ ਹੈ ਪ੍ਰਭੂ ਨਾਲ ਮੇਲਾ ਕਿਵੇਂ ਹੁੰਦਾ ਹੈ ਸਾਜਨ ਚੱਲੇ ਪਿਆਰਿਆ ਕਿਉਂ ਮੇਲਾ ਹੋਈ ਹੇ ਸੱਜਣ ਪ੍ਰਭੂ ਦੇ ਰਾਹੇ ਜਾਣ ਵਾਲੇ ਰਾਹੀ ਕੀ ਤੈਨੂੰ ਪਤਾ ਹੈ ਪ੍ਰਭੂ ਨਾਲ ਮੇਲਾ ਕਿਵੇਂ ਹੁੰਦਾ ਹੈ ਜੇ ਗੁਣ ਹੋਵਨ ਗੰਠੜੀਏ ਮੇਲੇਗਾ ਸੋਈ ਆ ਮੈਂ ਤੈਨੂੰ ਦੱਸਾਂ ਮੇਲਾ ਕਿਵੇਂ ਹੁੰਦਾ ਹੈ ਜੇ ਗੁਣ ਹੋਵਨ ਗੰਠੜੀਏ ਮੇਲੇਗਾ ਸੋਈ ਜੇ ਤੇਰੇ ਪੱਲੇ ਰੱਬੀ ਗੁਣ ਆ ਜਾਣ ਤਾਂ ਉਹ ਆਪ ਹੀ ਤੈਨੂੰ ਆਪਣੇ ਨਾਲ ਮਿਲਾ ਲਵੇਗਾ ਤੋ ਭਾਈ ਫਰੀਦ ਜੀ ਆਖਦੇ ਹਨ ਮਾਇਆ ਵਿਹੜਾ ਮਨੁੱਖ ਮਿਲਾਪ ਨਹੀਂ ਪਾ ਸਕਦਾ ਗੁਰੂ ਨਾਨਕ ਦੇਵ ਜੀ ਆਖਦੇ ਹਨ ਕਿ ਜਿਸ ਨੇ ਜਪ ਤਪ ਦਾ ਬੇੜਾ ਬੰਨ ਕੇ ਰੱਬੀ ਗੁਣ ਹਾਸਲ ਕਰ ਲਏ ਨੇ ਉਸ ਨੂੰ ਚਿੰਤਾ ਦੀ ਕੋਈ ਲੋੜ ਨਹੀਂ ਪ੍ਰਭੂ ਆਪ ਹੀ ਆਪਣੇ ਨਾਲ ਉਸ ਨੂੰ ਮਿਲ ਲਵੇਗਾ ਕਹੈ ਫਰੀਦ ਸਹੇਲਿਓ ਸ਼ਉ ਅਲਾਏ ਸੀ ਹੰਸ ਚੱਲ ਸੀ ਡੁੰਮਣਾ ਇਹ ਤਨ ਢੇਰੀ ਥੀ ਸੀ ਕਹੈ ਫਰੀਦ ਸਹੇਲਿਓ ਫਰੀਦ ਆਖਦੇ ਹਨ ਹੇ ਮੇਰੀ ਸਤਸੰਗੀ ਭੈਣੋ ਹੇ ਮੇਰੀ ਸਹੇਲਿਓ ਸ਼ਉ ਅਲਾਏ ਸੀ ਪ੍ਰਭੂ ਪਤੀ ਬੁਲਾਏਗਾ ਭਾਵ ਹੇ ਜੀਵ ਜਦੋਂ ਪ੍ਰਭੂ ਪਤੀ ਤੈਨੂੰ ਸੱਦਾ ਭੇਜੇਗਾ ਹੇ ਜੀਵ ਜਦੋਂ ਪ੍ਰਭੂ ਪਤੀ ਤੈਨੂੰ ਬੁਲਾਵਾ ਭੇਜੇਗਾ ਜਦੋਂ ਉਹ ਆਵਾਜ਼ ਮਾਰੇਗਾ ਹੰਸ ਚੱਲ ਸੀ ਜੀਵ ਆਤਮਾ ਸੰਸਾਰ ਤੋਂ ਚਾਲੇ ਪਾਏਗਾ ਹੰਸ ਚੱਲ ਸੀ। ਬੰਦੇ ਦੀ ਜਿੰਦ ਜਗਤ ਤੋਂ ਤੁਰੇਗੀ, ਮਨੁੱਖ ਦਾ ਜੀਵ ਆਤਮਾ ਸੰਸਾਰ ਤੋਂ ਤੁਰੇਗਾ। ਕਿਸ ਹਾਲਤ ਵਿੱਚ ਤੁਰੇਗਾ ਭਾਈ? ਡੁੱਬਣਾ ਦਵੈਸ਼ ਦੀ ਹਾਲਤ ਵਿੱਚ, ਦੁਚਿੱਤੇਪਨ ਵਿੱਚ, ਜੱਕੇ ਤੱਕੇ ਵਿੱਚ। ਉਧਰੋਂ ਮਾਲਕ ਦਾ ਸੱਦਾ ਤੇ ਇਧਰੋਂ ਜੀਵ ਨੂੰ ਮਾਇਆ ਖਿੱਚ ਪਾ ਰਹੀ ਹੋਵੇਗੀ, ਸੰਸਾਰ ਛੱਡਣਾ ਔਖਾ ਹੋ ਜਾਏਗਾ, ਸੰਸਾਰ ਛੁੱਟ ਨਹੀਂ ਪਾਏਗਾ ਛੇਤੀ, ਜੀਵ ਬੜਾ ਦੁਖੀ ਹੋਏਗਾ। ਹੰਸ ਚੱਲ ਸੀ ਡੁੰਮਣਾ, ਪ੍ਰਭੂ ਦੇ ਸੱਦੇ ਤੇ ਜੀਵ ਦੁਚਿੱਤੇਪਨ ਵਿੱਚ ਦੁਖੀ ਹੋ ਕੇ ਸੰਸਾਰ ਤੋਂ ਤੁਰੇਗਾ। ਇਹ ਤਨ ਇਹ ਸਰੀਰ ਢੇਰੀ ਥੀ ਸੀ, ਮਿੱਟੀ ਦਾ ਢੇਰ ਬਣ ਜਾਏਗੀ। ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ। ਪ੍ਰਭੂ ਵੱਲੋਂ ਬੁਲਾਵਾ ਆਉਣ ਤੇ ਮਾਇਆਧਾਰੀ ਦੀ ਜਿੰਦ ਦੁਚਿੱਤੇਪਨ ਵਿੱਚ ਜੱਕੋ ਤੱਕੇ ਵਿੱਚ ਦੁਖੀ ਹੋ ਕੇ ਜਾਏਗੀ। ਆਓ ਦੋਹਾਂ ਸ਼ਬਦਾਂ ਦੇ ਤੀਸਰੇ ਬੰਦ ਨੂੰ ਕੰਪੇਅਰ ਕਰੀਏ। ਕਹੈ ਫਰੀਦ ਸਹੇਲਿਓ ਸ਼ਉ ਆਲਾਏ ਸੀ, ਹੰਸ ਚੱਲ ਸੀ ਡੁੰਮਣਾ, ਇਹ ਤਨ ਢੇਰੀ ਥੀ ਸੀ। ਫਰੀਦ ਜੀ, ਭਾਵ ਹੈ ਮਾਇਆਧਾਰੀ ਜੀਵ ਮੌਤ ਦੇ ਸੱਦੇ ਤੇ ਇੱਥੋਂ ਤੁਰਨ ਲੱਗਾ, ਜੱਕੇ ਤੱਕੇ ਵਿੱਚ ਦੁਖੀ ਹੋਵੇਗਾ, ਕਿਉਂਕਿ ਮਾਇਆ ਉਸ ਸਮੇਂ ਵੀ ਖਿੱਚ ਪਾਏਗੀ, ਸ਼ਾਂਤੀ ਨਾਲ ਵਿਦਾਇਗੀ ਨਹੀਂ ਪਾ ਸਕੇਗਾ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਆਵਾਗੌਣ ਨਿਵਾਰਿਆ ਹੈ ਸਾਚਾ ਸੋਈ। ਗੁਰੂ ਨਾਨਕ ਪਾਤਸ਼ਾਹ, ਭਾਵ ਜਿਸਨੇ ਜਪ ਤਪ ਦਾ ਬੇੜਾ ਪਹਿਲਾਂ ਹੀ ਬਨ ਰੱਖਿਆ ਸੀ, ਉਹ ਤਾਂ ਇੱਥੋਂ ਤੁਰਨ ਤੋਂ ਪਹਿਲਾਂ ਹੀ ਪ੍ਰਭੂ ਨਾਲ ਮਿਲਿਆ ਹੋਇਆ ਹੈ। ਉਹ ਤਾਂ ਪਹਿਲਾਂ ਹੀ ਮਿਲਾਪ ਦੀ ਹਾਲਤ ਵਿੱਚ ਸੀ, ਕਦੇ ਵੀ ਨਹੀਂ ਸੀ ਵਿਛੜਿਆ। ਮਿਲਿਆ ਹੋਏ ਨਾ ਵਿਛੜੇ, ਜੇ ਮਿਲਿਆ ਹੋਈ ਆਵਾਗੌਣ ਨਿਵਾਰਿਆ ਹੈ ਸਾਚਾ ਸੋਈ। ਭਾਵ ਜਿਸਨੇ ਜਪ ਤਪ ਦਾ ਬੇੜਾ ਪਹਿਲਾਂ ਹੀ ਬਨ ਰੱਖਿਆ ਸੀ, ਉਹ ਤਾਂ ਇੱਥੋਂ ਤੁਰਨ ਤੋਂ ਪਹਿਲਾਂ ਹੀ ਪ੍ਰਭੂ ਨਾਲ ਮਿਲਿਆ ਹੋਇਆ ਹੈ। ਹੁਣ ਸੰਸਾਰ ਤੋਂ ਤੁਰਨ ਸਮੇਂ ਉਹ ਕਿਵੇਂ ਵਿਛੜ ਸਕਦਾ ਹੈ? ਉਹ ਤਾਂ ਸਦਾ ਲਈ ਪ੍ਰਭੂ ਨਾਲ ਮਿਲ ਗਿਆ। ਉਹਦਾ ਆਵਾਗੌਣ ਵੀ ਨਿਵਾਰਿਆ ਜਾਂਦਾ ਹੈ, ਉਹਦਾ ਜੰਮਣ ਮਰਨ ਮੁੱਕ ਜਾਂਦਾ ਹੈ। ਉਸ ਲਈ ਇੱਥੇ ਵੀ ਪ੍ਰਭੂ ਨਾਲ ਹੈ ਸੀ, ਅੱਗੇ ਵੀ ਨਾਲ ਹੀ ਹੋਵੇਗਾ। ਇੱਥੇ ਤੀਸਰੇ ਅੰਗ ਤੋਂ ਬਾਅਦ ਫਰੀਦ ਜੀ ਦੇ ਸ਼ਬਦ ਦੀ ਸਮਾਪਤੀ ਹੈ। ਗੁਰੂ ਨਾਨਕ ਪਾਤਸ਼ਾਹ ਇਸ ਤੋਂ ਅੱਗੇ ਦੋ ਹੋਰ ਅੰਗ ਬਖਸ਼ਿਸ਼ ਕਰਦੇ ਹਨ। ਗੁਰੂ ਨਾਨਕ ਦੇਵ ਜੀ, ਹਉ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ, ਸ਼ਹਿ ਕੇ ਅੰਮ੍ਰਿਤ ਬੋਲਾ। ਇਹ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਦਾ ਚੌਥਾ ਅੰਗ ਹੈ। ਫਿਰ ਦੁਹਰਾਵਾਂ, ਹਉ ਮੈਂ ਮਾਰ ਨਿਵਾਰਿਆ, ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ, ਸ਼ਹਿ ਕੇ ਅੰਮ੍ਰਿਤ ਬੋਲਾ। ਜਿਸਨੇ ਆਪਣੀ ਹਉਮੈ ਮਾਰ ਕੇ ਆਪਣੇ ਆਪ ਨੂੰ ਇਸ ਰੋਗ ਤੋਂ ਬਚਾਇਆ ਤੇ ਬੰਦਗੀ ਦਾ ਚੋਲਾ ਸੀ ਕੇ ਪਹਿਨਿਆ, ਉਸਨੇ ਗੁਰੂ ਦੇ ਬਚਨ ਕਮਾਉਣ ਦਾ ਫਲ ਪਾਇਆ। ਮਾਲਕ ਪ੍ਰਭੂ ਜੀ ਨੇ ਉਸਦੇ ਸਵਾਗਤ ਵਿੱਚ ਅੰਮ੍ਰਿਤ ਬੋਲ ਆਖੇ, ਮਿੱਠੇ ਬੋਲਾ ਨਾਲ ਉਸਦਾ ਸਵਾਗਤ ਹੋਇਆ। ਪ੍ਰਭੂ ਦੇ ਦਰ ਤੇ ਉਸਨੂੰ ਰੇ ਰੇ ਓਏ ਓਏ ਨਹੀਂ ਹੋਈ, ਸਗੋਂ ਪ੍ਰਭੂ ਜੀ ਨੇ ਬੜੇ ਮਿੱਠੇ ਬੋਲਾ ਨਾਲ ਉਸਦਾ ਸਵਾਗਤ ਕੀਤਾ। ਜੀ ਆਇਆ ਆਖਿਆ। ਖਿਆਲ ਰੱਖਣਾ, ਫਰੀਦ ਜੀ ਦੇ ਸ਼ਬਦ ਵਿੱਚ ਆਇਆ ਸੀ ਮਾਇਆ ਵਿਹੜੇ ਮਨੁੱਖ ਨੂੰ ਰੇ ਰੇ ਬੋਲਾ ਨਾਲ ਫਿਟਕਾਰਿਆ ਸੀ ਪ੍ਰਭੂ ਜੀ ਨੇ। ਨਾਨਕ ਕਹੈ ਸਹੇਲਿਓ ਸ਼ਉ ਖਰਾ ਪਿਆਰਾ, ਹਮ ਸ਼ਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਇਹ ਪੰਜਵਾਂ ਬੰਦ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਦਾ। ਨਾਨਕ ਕਹੈ ਸਹੇਲਿਓ ਸ਼ਉ ਖਰਾ ਪਿਆਰਾ, ਹਮ ਸ਼ਹਿ ਕੇਰੀਆਂ ਦਾਸੀਆਂ, ਸਾਚਾ ਖਸਮ ਹਮਾਰਾ। ਹੇ ਸਤਸੰਗੀ ਸਹੇਲਿਓ, ਬੰਦਗੀ ਕਰਨ ਕਰਕੇ ਪ੍ਰਭੂ ਬੜਾ ਪਿਆਰਾ ਲੱਗਣ ਲੱਗ ਪੈਂਦਾ ਹੈ। ਨਾਨਕ ਕਹੇ ਸਹੇਲੀਓ ਸ਼ੌ ਖਰਾ ਪਿਆਰਾ, ਬੰਦਗੀ ਦਾ ਸਦਕਾ ਉਹ ਬੜਾ ਹੀ ਪਿਆਰਾ ਲੱਗਦਾ ਹੈ। ਨਾਨਕ ਕਹੇ ਸਹੇਲੀਓ ਸ਼ੌ ਖਰਾ ਪਿਆਰਾ, ਹੇ ਸਤਸੰਗੀ ਸਹੇਲੀਓ, ਬੰਦਗੀ ਕਰਨ ਕਰਕੇ ਪ੍ਰਭੂ ਬੜਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹਮ ਸ਼ਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ, ਬੰਦਗੀ ਦਾ ਸਦਕਾ ਹੀ ਬੰਦਗੀ ਕਰਨ ਵਾਲੇ ਵਿੱਚ ਇਹ ਭਾਵ ਪੈਦਾ ਹੁੰਦਾ ਹੈ ਕਿ ਅਸੀਂ ਸਾਰੇ ਜੀਵ ਪ੍ਰਭੂ ਦੀਆਂ ਦਾਸੀਆਂ ਹਾਂ, ਪ੍ਰਭੂ ਸਾਡਾ ਸਦ ਜੀਵਤ ਖਸਮ ਹੈ। ਹਮ ਸ਼ਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਆਓ ਦੋਨਾਂ ਸ਼ਬਦਾਂ ਦਾ ਪਾਠ ਇੱਕ ਵਾਰੀ ਫਿਰ ਪ੍ਰੇਮ ਸਹਿਤ ਸਰਵਣ ਕਰੀਏ। ਸੂਹੀ ਲਲਿਤ ਫਰੀਦ ਜੀ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ, ਪਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ, ਇੱਕ ਆਪੀ ਨੈ ਪਤਲੀ ਸ਼ਹਿ ਕੇ ਰੇ ਬੋਲਾ, ਦੁੱਧਾ ਥਣੀ ਨਾ ਆਵਈ ਫਿਰ ਹੋਏ ਨਾ ਮੇਲਾ, ਕਹੈ ਫਰੀਦ ਸਹੇਲੀ ਹੋ ਸ਼ੌ ਅਲਾਏ ਸੀ ਹੰਸ ਚਲਸੀ ਡੁੰਮਣਾ, ਇਹ ਤਨ ਢੇਰੀ ਥੀ ਸੀ। ਗੁਰੂ ਨਾਨਕ ਪਾਤਸ਼ਾਹ, ਸੂਹੀ ਮਹਿਲਾ ਪਹਿਲਾ, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘੈ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਟੋਲਾ, ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀਏ ਮੇਲੇਗਾ ਸੋਈ, ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ, ਆਵਾ ਗਾਉਣ ਨਿਵਾਰਿਆ ਹੈ ਸਾਚਾ ਸੋਈ, ਹਉ ਮੈਂ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਬਚਨੀ ਫਲ ਪਾਇਆ ਸ਼ਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੈ ਸਹੇਲੀਓ ਸ਼ੌ ਖਰਾ ਪਿਆਰਾ, ਹਮ ਸ਼ਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਸ਼ੁਕਰ ਸ਼ੁਕਰ, ਆਪ ਜੀ ਦਾ ਬੇਅੰਤ ਸ਼ੁਕਰ ਹੈ ਵਾਹਿਗੁਰੂ ਜੀ, ਆਪ ਜੀ ਨੇ ਮੈਂ ਨਿਮਾਣੇ ਤੋਂ ਇਸ ਬਾਣੀ ਦੀ ਸੇਵਾ ਲਈ ਹੈ। ਸਨਮਾਨਯੋਗ ਸਾਧ ਸੰਗਤ ਜੀਓ, ਟੇਪਾ ਰਾਹੀਂ ਗੁਰਬਾਣੀ ਦੀ ਨਿਸ਼ਕਾਮ ਸੇਵਾ ਦਾ ਇਹ ਜੋ ਪ੍ਰਵਾਹ ਚੱਲਿਆ ਹੈ, ਇਸ ਵਿੱਚ ਨਾ ਸਿਰਫ ਪ੍ਰੇਮੀਆਂ ਦਾ ਉਤਸ਼ਾਹ ਵਧਿਆ ਹੈ, ਸਗੋਂ ਕਈ ਵੀਰਾਂ ਅਤੇ ਭੈਣਾਂ ਨੇ ਅਨੇਕ ਢੰਗ ਨਾਲ ਹਿੱਸਾ ਪਾਇਆ ਹੈ। ਸਤਿਗੁਰੂ ਸਭਨਾਂ ਦੀ ਸੇਵਾ ਥਾਂ ਪਾਉਣ। ਸਤਸੰਗੀਆਂ ਨੇ ਹਮਲਾ ਮਾਰ ਇੱਕ ਨਵੀਂ ਕਾਪੀਿੰਗ ਮਸ਼ੀਨ ਵੀ ਲੈ ਲਈ ਹੈ, ਜਿਸ ਨਾਲ ਟੇਪਾਂ ਕਾਪੀ ਕਰਨ ਦਾ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਇਸ ਮਸ਼ੀਨ ਲੈਣ ਵਿੱਚ ਗੁਜਰਾਲ ਅਤੇ ਗੁਲਾਟੀ ਪਰਿਵਾਰ ਦਾ ਵੱਡਾ ਹਿੱਸਾ ਹੈ। ਸਰਦਾਰ ਗੁਰਦੀਪ ਸਿੰਘ ਜੀ ਗੁਜਰਾਲ, ਗੁਰਮੁਖ ਵੀਰ ਜੋਗਿੰਦਰ ਸਿੰਘ ਜੀ ਗੁਜਰਾਲ, ਓਮ ਪ੍ਰਕਾਸ਼ ਗੁਲਾਟੀ ਜੀ, ਵਿਜੇ ਗੁਲਾਟੀ ਜੀ, ਬੀਐਮ ਸਿੰਘ ਜੀ, ਸਰਦਾਰ ਕੁਲਜੀਤ ਸਿੰਘ ਜੀ ਗੁਲਾਟੀ, ਸਰਦਾਰ ਅਜੀਤ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਜੀ ਕੁਮਾਰ, ਸਰਦਾਰ ਸੁਰਿੰਦਰ ਸਿੰਘ ਜੀ ਅਰੋੜਾ, ਇਹਨਾਂ ਸਭਨਾਂ ਦਾ ਦਾਸ ਖਾਸ ਤੌਰ 'ਤੇ ਸ਼ੁਕਰਗੁਜ਼ਾਰ ਹੈ। ਉਪਰੰਤ ਸਰਦਾਰ ਤਰਲੋਚਨ ਸਿੰਘ ਜੀ ਸਾਹਨੀ, ਗਿਆਨੀ ਮਲਕੀਤ ਸਿੰਘ ਜੀ, ਸਰਦਾਰ ਕੁਲਵੰਤ ਸਿੰਘ ਜੀ, ਸਰਦਾਰ ਚਮਕੌਰ ਸਿੰਘ ਜੀ, ਸਰਦਾਰ ਰਾਜਿੰਦਰ ਸਿੰਘ ਜੀ, ਸਰਦਾਰ ਅਰਜਨ ਸਿੰਘ ਜੀ, ਬੀਬੀ ਮਨਜਿੰਦਰ ਕੌਰ, ਸਰਦਾਰ ਦੀਦਾਰ ਸਿੰਘ ਜੀ ਅਤੇ ਬੀਬੀ ਸੁਰਜੀਤ ਕੌਰ, ਸਰਦਾਰ ਗੁਰਦਿਆਲ ਸਿੰਘ ਜੀ ਡੋਗਰਾ, ਅਮਰੀਕ ਸਿੰਘ ਜੀ ਗਿੱਲ, ਸਰਦਾਰ ਅਜਮੇਰ ਸਿੰਘ ਜੀ, ਇਹ ਸਭੇ ਸਾਡੇ ਉੱਘੇ ਸੇਵਾਦਾਰਾਂ ਵਿੱਚੋਂ ਹਨ। ਪੋਠੋਹਾਰ ਬਿਰਾਦਰੀ, ਸੈਂਟਰਲ ਗੁਰਦੁਆਰਾ ਸਾਹਿਬ ਸ਼ੈਪਲਸ ਬੁਸ਼ ਅਤੇ ਸ੍ਰੀ ਗੁਰਦੁਆਰਾ ਰਾਮਗੜ੍ਹੀਆ ਸਭਾ ਹੇਜ ਵੱਲੋਂ ਸਦਾ ਹੀ ਹੱਲਾਸ਼ੇਰੀ ਅਤੇ ਆਸੀਸ ਮਿਲਦੀ ਰਹੀ ਹੈ। ਵੀਰ ਸਤਨਾਮ ਸਿੰਘ ਜੀ ਹੇਜ ਵਾਲਿਆਂ ਨੇ ਟੇਪਾਂ ਦੇ ਕਵਰ ਅਤੇ ਸਟਿੱਕਰਸ ਦੀ ਸੇਵਾ ਆਪਣੇ ਜ਼ਿੰਮੇ ਲੈ ਸਾਨੂੰ ਧੰਨਵਾਦੀ ਬਣਾਇਆ ਹੈ। ਹੋਰ ਅਣਗਿਣਤ ਸੇਵਾਦਾਰ ਜਿਨ੍ਹਾਂ ਦੇ ਨਾਂ ਇਸ ਵੇਲੇ ਚੇਤੇ ਵਿੱਚ ਨਹੀਂ ਹਨ, ਸਭਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।